ਬਾਜਾਂ ਵਾਲੇ ਸਤਿਗੁਰੂ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਨਗਾਰੇ ਦੀ ਆਵਾਜ਼ ਸੁਣ ਕੇ ਦੁਸ਼ਮਣਾਂ ਦੇ ਹਿਰਦੇ ਦਹਿਲ ਉੱਠੇ ਹਨ। ਝੂਠ ਤੇ ਪਖੰਡ ਦਾ ਰਾਜ ਕਰਨ ਵਾਲਿਆਂ ਦੇ ਸਾਹਮਣੇ ਜਦੋਂ ਸੱਚ ਦਾ ਨਗਾਰਾ ਵੱਜਦਾ ਹੈ ਤੇ ਸੁਭਾਵਕ ਹੈ ਕਿ ਝੂਠ ਦਾ ਹਿਰਦਾ ਫਿਰ ਕੰਬਦਾ ਪੈ ਪੀਤ ਹੁੰਦਾ। ਭੀਮ ਚੰਦ ਦੇ ਮਨ ਚ ਸੰਦੇਹ ਉੱਠਿਆ, ਆਪਣਾ ਵਜ਼ੀਰ ਕਲਗੀਧਰ ਜੀ ਦੇ ਕੋਲ ਭੇਜਿਆ ਵੀ ਜਾ ਕੇ ਪਤਾ ਕਰੋ, ਵੇਖੋ ਗੁਰੂ ਜੀ ਕੀ ਕਰ ਰਹੇ ਹਨ ਤੇ ਜੇ ਉਹ ਸਹਿਮਤੀ ਪ੍ਰਗਟ ਕਰਨ ਤੇ ਮੈਂ ਉਹਨਾਂ ਨੂੰ ਜਾ ਕੇ ਮਿਲਣਾ ਚਾਹੁੰਦਾ ਹਾਂ, ਉਹਨਾਂ ਨਾਲ ਮੁਲਾਕਾਤ ਕਰਨਾ ਚਾਹੁੰਦਾ। ਇਹ ਸੁਣ ਕੇ ਵਜ਼ੀਰ ਕਲਗੀਧਰ ਜੀ ਦੇ ਪਾਸ ਆਨੰਦਪੁਰ ਸਾਹਿਬ ਆਇਆ। ਸਤਿਗੁਰਾਂ ਨੂੰ ਮਿਲ ਕੇ ਇਹਨੇ ਆਪਣੇ ਆਉਣ ਦਾ ਕਾਰਨ ਦੱਸਿਆ ਕਿ ਮੈਨੂੰ ਰਾਜੇ ਭੀਮ ਚੰਦ ਨੇ ਭੇਜਿਆ, ਉਹ ਆਪ ਜੀ ਨੂੰ ਮਿਲਣਾ ਚਾਹੁੰਦਾ ਹੈ, ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਜੇ ਆਪ ਜੀ ਦੀ ਇਜਾਜ਼ਤ ਹੋਵੇ। ਮਾਮਾ ਕਿਰਪਾਲ ਚੰਦ ਜੀ ਨੇ ਕਲਗੀਧਰ ਜੀ ਦਾ ਰੁੱਖ ਵੇਖ ਕੇ ਵਜ਼ੀਰ ਨੂੰ ਜਵਾਬ ਦਿੱਤਾ ਕਿ ਰਾਜੇ ਨੂੰ ਕਹੋ ਆ ਜਾਵੇ, ਜਿਹੋ ਜੀ ਭਾਵਨਾ ਲੈ ਕੇ ਆਵੇਗਾ ਉਸੇ ਤਰ੍ਹਾਂ ਦਾ ਫਲ ਗੁਰੂ ਘਰੋਂ ਨੂੰ ਪ੍ਰਾਪਤ ਹੋ ਜਾਏਗਾ। ਫਿਰ ਕਲਗੀਧਰ ਜੀ ਪੁੱਛਦੇ ਆ ਵੀ ਭੀਮ ਚੰਦ ਸ਼ਿਕਾਰ ਖੇਡਦਾ, ਕਿਹੜੇ ਕਿਹੜੇ ਸ਼ਸਤਰ ਚਲਾਉਂਦਾ, ਕਿਹੜਾ ਸ਼ਸਤਰ ਆਪਣੇ ਕੋਲ ਰੱਖਦਾ। ਵਜ਼ੀਰ ਨੇ ਕਲਗੀਧਰ ਜੀ ਨੂੰ ਦੱਸਿਆ ਕਿ ਜੀ ਉਹਦੇ ਕੋਲ ਬੜੀ ਵੱਡੀ ਫੌਜ ਹੈ, ਉਹ ਸ਼ਿਕਾਰ ਤੇ ਅਕਸਰ ਚੜ੍ਹਦਾ ਹੈ, ਤਕਰੀਬਨ ਸਾਰੇ ਸ਼ਸਤਰ ਚਲਾਣੇ ਉਹਨੂੰ ਆਉਂਦੇ ਹਨ। ਕਲਗੀਧਰ ਜੀ ਦੇ ਦਰਸ਼ਨ ਕਰਕੇ ਵਜ਼ੀਰ ਪ੍ਰਭਾਵਿਤ ਵੀ ਹੋਇਆ, ਸਤਿਗੁਰਾਂ ਦੇ ਦਰਸ਼ਨ ਹੀ ਐਸੇ ਮਨੋਹਰ ਸਨ। ਮਨ ਦੇ ਵਿੱਚ ਗੁਰੂ ਸਾਹਿਬ ਜੀ ਪ੍ਰਤੀ ਸ਼ਰਧਾ ਵੀ ਬਣ ਗਈ। ਉਰੇ ਵਾਪਸ ਰਾਜੇ ਭੀਮ ਚੰਦ ਕੋਲ ਗਿਆ ਹੈ, ਕਲਗੀਧਰ ਜੀ ਦੀ ਵਡਿਆਈ ਜਾ ਕੇ ਰਾਜੇ ਭੀਮ ਚੰਦ ਨੂੰ ਦੱਸ ਰਿਹਾ ਹੈ। ਔਰ ਰਾਜਾ ਭੀਮ ਚੰਦ ਜਿਵੇਂ ਗੁਰੂ ਚਰਨਾਂ ਚ ਹਾਜ਼ਰ ਹੋ ਰਿਹਾ, ਉਹ ਕਥਾ ਅੱਜ ਦੇ ਪ੍ਰਕਰਨ ਵਿੱਚ ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਬਹੁਤ ਹੀ ਸ਼ਰਧਾ ਨਾਲ, ਭਾਵਨਾ ਨਾਲ, ਸਤਿਕਾਰ ਨਾਲ ਲਿਖ ਰਹੇ ਹਨ। ਆਪਾਂ ਸਾਰੇ ਮਨ ਬਿਰਤੀਆਂ ਇਕਾਗਰ ਕਰਕੇ ਕਲਗੀਧਰ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਬਾਜਾਂ ਵਾਲੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਕੇਂਦਰਿਤ ਕਰਨ ਲਈ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਵਿਦਾ ਹੋਏ ਸਤਿਗੁਰੂ ਤੇ ਹਰਖਤ ਲੈ ਸਿਰੋ ਪਾਏ।
ਸਤਿਗੁਰੂ ਕਲਗੀਧਰ ਜੀ ਕੋਲੋਂ ਵਿਦਾ ਹੋ ਕੇ ਰਾਜੇ ਭੀਮ ਚੰਦ ਦਾ ਵਜ਼ੀਰ ਬੜਾ ਪ੍ਰਸੰਨ ਹੋ ਕੇ ਗੁਰੂ ਘਰ ਦੀ ਬਖਸ਼ਿਸ਼ ਸਿਰੇ ਪਾਓ ਲੈ ਕੇ ਵਾਪਸ ਮੁੜਿਆ ਹੈ।
ਭੀਮ ਚੰਦ ਗਿਰ ਇੰਦ ਟਿਗ ਗਾ ਵਜ਼ੀਰ ਉਤਲਾਏ।
ਉਰੇ ਵਜ਼ੀਰ ਬੜਾ ਉਤਾਵਲਾ ਹੋ ਕੇ ਬੜੀ ਕਾਹਲੀ ਦੇ ਨਾਲ ਆਪਣੇ ਕਦਮ ਪੁੱਟਦਾ ਹੋਇਆ ਆਪਣੀ ਸਵਾਰੀ ਤੇ ਸਵਾਰ ਹੋਇਆ ਔਰ ਬਿਲਾਸਪੁਰ ਨਗਰ ਜਿੱਥੇ ਰਾਜਾ ਭੀਮ ਚੰਦ ਆਪਣੀ ਰਾਜਧਾਨੀ ਬਣਾ ਕੇ ਕਿਲ੍ਹੇ 'ਚ ਰਹਿੰਦਾ ਸੀ, ਆਪਣੇ ਰਾਜੇ ਭੀਮ ਚੰਦ ਦੇ ਕੋਲ ਵਾਪਸ ਮੁੜਿਆ ਹੈ।
ਚੋ ਪਈ ਨਮੋ ਠਾਨ ਬੈਠਿਓ ਨਿਰਪ ਪਾਸੀ।
ਇਹ ਵਜ਼ੀਰ ਪਹੁੰਚ ਗਿਆ ਕੁਝ ਸਮੇਂ ਵਿੱਚ, ਪੈਂਡਾ ਤੈਅ ਕਰਕੇ ਭੀਮ ਚੰਦ ਦੀ ਕਚਹਿਰੀ 'ਚ ਹਾਜ਼ਰ ਹੋਇਆ। ਅਗਲੇ ਦਿਨ ਇੱਕ ਦਿਨ ਦੋ ਦਿਨ ਜਾਣ 'ਤੇ ਲੱਗੇ ਹੋਣਗੇ। ਜਾ ਕੇ ਰਾਜੇ ਭੀਮ ਚੰਦ ਦੀ ਕਚਹਿਰੀ 'ਚ ਭੀਮ ਚੰਦ ਨੂੰ ਇਹਨੇ ਮੱਥਾ ਟੇਕਿਆ, ਜਿਵੇਂ ਸਜਦਾ ਕਰਦੇ ਹੁੰਦੇ ਆ ਵਜ਼ੀਰ ਆਪਣੇ ਰਾਜਿਆਂ ਨੂੰ, ਉਸੇ ਤਰ੍ਹਾਂ ਝੁੱਕ ਕੇ ਸਲਾਮ ਕਰਕੇ ਰਾਜੇ ਭੀਮ ਚੰਦ ਦੀ ਕਚਹਿਰੀ 'ਚ ਹਾਜ਼ਰ ਹੋਇਆ।
ਗੁਰਨ ਬਾਰਤਾ ਸਕਲ ਪ੍ਰਕਾਸ਼ੀ।
ਔਰ ਰਾਜੇ ਦੇ ਕੋਲ ਬਹਿ ਕੇ ਕਲਗੀਧਰ ਜੀ ਦੇ ਘਰ ਦੀ ਸਾਰੀ ਵਾਰਤਾ, ਕਲਗੀਧਰ ਜੀ ਦੇ ਘਰ ਵਿੱਚ ਜੋ ਇਹਨੇ ਵੇਖਿਆ ਹੈ, ਉੱਥੇ ਜੋ ਮਹਿਸੂਸ ਕੀਤਾ ਹੈ, ਜਾਂ ਜਿਹੜੀ ਜਿਹੜੀ ਗੱਲਬਾਤ ਸਤਿਗੁਰੂ ਜੀ ਦੇ ਨਾਲ ਕਰਕੇ ਆਇਆ ਹੈ, ਉਹ ਸਾਰੀ ਵਾਰਤਾ ਵਜ਼ੀਰ ਨੇ ਰਾਜੇ ਭੀਮ ਚੰਦ ਨੂੰ ਦੱਸੀ ਹੈ।
ਬੜ ਉਤਸ਼ਾਹਵੰਤ ਬਲ ਭਾਰੀ।
ਦੱਸਿਆ ਰਾਜਾ ਕਲਗੀਧਰ ਜੀ ਤਾਂ ਬੜੇ ਉਤਸ਼ਾਹ ਵਾਲੇ ਹਨ, ਉਹ ਤਾਂ ਬੜੇ ਉੱਦਮੀ ਨੇ, ਬੜੇ ਪੁਰਸ਼ਾਰਥੀ ਹਨ, ਬੜੇ ਭਾਰੀ ਬਲ ਦੇ ਧਾਰਨੀ ਬਾਹੂਬਲੀ ਹਨ।
ਅਜ਼ਮਤ ਜਾਗਤ ਜੋਤ ਉਦਾਰੀ।
ਉਹਨਾਂ ਦੇ ਅੰਦਰ ਬੜੀ ਵੱਡੀ ਭਾਰੀ ਅਜ਼ਮਤ ਜਾਗਦੀ ਹੈ। ਉਹ ਕਰਾਮਾਤੀ ਪੁਰਖ ਨੇ, ਜਿੱਥੇ ਕਰਾਮਾਤੀ ਨੇ ਉੱਥੇ ਬਲਵਾਨ ਵੀ ਹਨ, ਬਲ ਭਾਰੀ, ਉਹਨਾਂ ਵਿੱਚ ਬਹੁਤ ਭਾਰੀ ਬਹੁਤ ਵੱਡਾ ਬਲ ਹੈ। ਜਿਵੇਂ ਉਹਨਾਂ ਦੇ ਦਾਦਾ ਜੀ ਬਾਰੇ ਸੁਣਿਆ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬੋ ਪਰਉਪਕਾਰੀ ਸਨ। ਇਹ ਵੀ ਉਹਨਾਂ ਵਾਂਗੂ ਹੀ ਆਪਣੇ ਦਾਦਾ ਜੀ ਵਾਂਗੂ ਬੜੇ ਬਲਵਾਨ ਨੇ, ਭਾਰੀ ਬਲ ਵਾਲੇ ਨੇ ਔਰ ਕਰਾਵਾਤੀ ਵੀ ਹਨ।
ਤੁਮਰੋ ਕਹਿਓ ਸਰਵਨ ਸੁਣੇ ਆਛੇ,
ਤੇਰੀਆਂ ਕਈਆਂ ਗੱਲਾਂ ਮੈਂ ਜਾ ਕੇ ਉਹਨਾਂ ਦੀ ਕਚਹਿਰੀ ਚ ਸੁਣਾਈਆਂ। ਉਹਨਾਂ ਨੇ ਇੱਕ ਇੱਕ ਗੱਲ ਬੜੇ ਧਿਆਨ ਨਾਲ ਬੜੇ ਗੌਹ ਨਾਲ ਸੁਣੀ ਹੈ।
ਜਥਾ ਯੋਗ ਉੱਤਰ ਦੇ ਪਾਛੇ,
ਔਰ ਜਥਾ ਯੋਗ ਹਰ ਇੱਕ ਗੱਲ ਦਾ ਜਵਾਬ ਵੀ ਦਿੱਤਾ ਹੈ ਉਹਨਾਂ ਨੇ। ਜਿਹੜੀ ਜਿਹੜੀ ਗੱਲ ਮੈਂ ਉਹਨਾਂ ਦੀ ਕਚਹਿਰੀ ਚ ਕਹੀ, ਉਹਨਾਂ ਦੀ ਸਭਾ ਵਿੱਚ ਆਖੀ, ਉਹਨਾਂ ਨੇ ਧਿਆਨ ਨਾਲ ਸੁਣੀ ਹੈ ਔਰ ਸੁਣਨ ਤੋਂ ਬਾਅਦ ਕੱਲੀ ਕੱਲੀ ਗੱਲ ਦਾ ਜਵਾਬ ਵੀ ਉਹਨਾਂ ਨੇ ਦਿੱਤਾ ਹੈ।
ਸਾਦਰ ਮੁਲਾਕਾਤ ਠਹਿਰਾਈ,
ਬੜਾ ਸਤਿਕਾਰ ਉਹਨਾਂ ਨੇ ਦਿੱਤਾ ਔਰ ਉਹਨਾਂ ਆਖਿਆ ਵੀ ਜੀ ਆਇਆਂ ਨੂੰ, ਰਾਜਾ ਭੀਮ ਚੰਦ ਜੇ ਸਾਡੇ ਕੋਲ ਆਉਣਾ ਚਾਹੁੰਦਾ ਤੇ ਫਿਰ ਜਦੋਂ ਮਰਜ਼ੀ ਆਵੇ, ਜੀ ਆਇਆਂ ਨੂੰ। ਉਹਨਾਂ ਨੇ ਬੜਾ ਪ੍ਰੇਮ ਪ੍ਰਗਟ ਕੀਤਾ, ਹੇ ਰਾਜਾ ਤੇਰੇ ਪ੍ਰਤੀ ਉਹਨਾਂ ਨੇ ਸਤਿਕਾਰ ਪ੍ਰਗਟ ਕੀਤਾ ਹੈ।
ਮਿਲਹੋ ਆਪ ਲਿਹੋ ਕਾਜ ਬਣਾਈ,
ਹੇ ਰਾਜਨ ਜਿਹੜਾ ਤੂੰ ਆਪਣਾ ਕੋਈ ਕਾਰਜ ਕਰਾਉਣਾ ਚਾਹੁੰਦਾ, ਜਾ ਕੇ ਕਲਗੀਧਰ ਜੀ ਨੂੰ ਮਿਲ ਕੇ ਆਪਣੇ ਕਾਰਜ ਰਾਸ ਕਰ ਲੈ, ਕਿਉਂਕਿ ਉਹਨਾਂ ਦੀ ਸ਼ਰਨ 'ਚ ਜਿਹੜਾ ਜਾਂਦਾ ਹੈ ਉਹ ਆਪਣੇ ਮਨ ਵਿੱਚ ਜਿਹੜੇ ਕੰਮ ਦੀ ਭਾਵਨਾ ਲੈ ਕੇ ਜਾਂਦਾ, ਸਤਿਗੁਰੂ ਜੀ ਉਹਨਾਂ ਦੇ ਕਾਰਜ ਰਾਸ ਕਰਦੇ। ਫਿਰ ਘਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਜੇ ਤੇਰੇ ਮਨ 'ਚ ਵੀ ਕਿਸੇ ਕਾਜ ਦੀ ਪੂਰਤੀ ਦੀ ਇੱਛਾ ਹੈ ਤਾਂ ਉਹਨਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਆਪਣੇ ਕਾਰਜ ਦੀ ਸਿੱਧੀ ਤੂੰ ਜਾ ਕੇ ਕਰ ਸਕਦਾ ਹੈ।
ਭੀਰ ਬਿਲੰਦ ਅਨੰਦਪੁਰ ਮਹੀਆ,
ਬਾਕੀ ਅਨੰਦਪੁਰ ਸਾਹਿਬ ਦੇ ਵਿੱਚ ਰਸ਼ ਇੰਨਾ ਹੈ, ਭੀੜ ਇੰਨੀ ਹੈ, ਸੰਗਤ ਇੰਨੀ ਹੈ ਵੀ ਤਿਲ ਸੁੱਟਣ ਨੂੰ ਥਾਂ ਨਹੀਂ ਲੱਭਦੀ। ਕਲਗੀਧਰ ਜੀ ਦੇ ਦਰਬਾਰ ਵਿੱਚ ਇਤਨੇ ਪ੍ਰੇਮ ਵਾਲੀ ਸੰਗਤ ਆਉਂਦੀ ਹੈ ਕਿ ਬਹੁਤ ਵੱਡਾ ਭਾਰੀ ਇਕੱਠ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹਰ ਵੇਲੇ ਹੀ ਰਹਿੰਦਾ। ਸੈਂਕੜੇ ਸੰਗਤਾਂ ਆ ਰਹੀਆਂ ਨੇ ਅਤੇ ਸੈਂਕੜੇ ਜਾ ਰਹੀਆਂ ਹਨ। ਇਸੇ ਤਰ੍ਹਾਂ ਉਹਨਾਂ ਦੇ ਚਰਨਾਂ ਵਿੱਚ ਅਨੰਦਪੁਰ ਸਾਹਿਬ ਮੇਲਾ ਲੱਗਾ ਰਹਿੰਦਾ ਹੈ।
ਉਤਰੀ ਚਮੂ ਸੁਭਟ ਜਹਿ ਕਹੀਆ,
ਔਰ ਫਿਰ ਉਹਨਾਂ ਨੇ ਫੌਜਾਂ ਵੀ ਰੱਖੀਆਂ ਹੋਈਆਂ। ਕਲਗੀਧਰ ਜੀ ਦੀ ਫੌਜ ਜਿੱਧਰ ਵੇਖੀ ਅਨੰਦਪੁਰ ਸਾਹਿਬ 'ਚ ਉਤਰੀ ਹੋਈ। ਘੋੜੇ ਉਹਨਾਂ ਕੋਲ ਬੜੇ ਬੜੇ ਵਧੀਆ ਹਨ, ਬੜੇ ਬੜੇ ਜੰਗੀ ਜਰਨੈਲ ਸ਼ਸਤਰਧਾਰੀ ਯੋਧੇ ਸੂਰਮੇ ਉਹਨਾਂ ਦੀ ਫੌਜ ਵਿੱਚ ਮੈਂ ਵੇਖ ਕੇ ਆਇਆ, ਜਿਹੜੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਛਾਵੜੀਆਂ ਪਾ ਕੇ ਬੈਠੇ ਹੋਏ ਨੇ।
ਸਿੱਖ ਸੰਗਤ ਸਭ ਦਿਸ਼ ਤੇ ਆਵੇ,
ਚਾਰਾਂ ਦਿਸ਼ਾਵਾਂ ਤੋਂ ਸਿੱਖ ਸੰਗਤਾਂ ਚੱਲ ਕੇ ਉਹਨਾਂ ਦੇ ਪਾਸ ਆਉਂਦੀਆਂ। ਕਿਸੇ ਇੱਕ ਖਿੱਤੇ, ਇੱਕ ਵਰਗ ਜਾਂ ਕਿਸੇ ਇੱਕ ਦੇਸ਼ ਦੀ ਸੰਗਤ ਨਹੀਂ, ਸਰਬ ਦਿਸ਼ਾਵਾਂ ਵਿੱਚੋਂ ਹਰ ਖਿੱਤੇ ਨਾਲ ਸੰਬੰਧ ਰੱਖਣ ਵਾਲੇ ਪ੍ਰੇਮੀ ਧੰਨ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਸੰਗਤੀ ਰੂਪ ਵਿੱਚ ਹਾਜ਼ਰ ਹੁੰਦੇ ਨੇ, ਆ ਕੇ ਬਾਜਾਂ ਵਾਲੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਪਰਸਦੇ ਹਨ।
ਵਸਤ ਅਜਾਇਬ ਭੇਟ ਚੜਾਵੇ,
ਔਰ ਬੜੀਆਂ ਅਜਾਇਬ ਵਸਤੂਆਂ ਹੇ ਰਾਜਾ ਭੀਮ ਚੰਦ, ਉਹੋ ਜਿਹੀਆਂ ਵਸਤੂਆਂ ਨੇ ਉਹਨਾਂ ਦੇ ਚਰਨਾਂ 'ਚ ਸੰਗਤਾਂ ਲੈ ਕੇ ਆਉਂਦੀਆਂ, ਜਿਹੜੀਆਂ ਵਸਤੂਆਂ ਸ਼ਾਇਦ ਔਰੰਗਜ਼ੇਬ ਬਾਦਸ਼ਾਹ ਦੇ ਦਰਬਾਰ ਵਿੱਚ ਵੀ ਨਾ ਹੋਣ। ਤੇਰੇ ਵਰਗੇ ਰਾਜਿਆਂ ਰਾਣਿਆਂ ਦੇ ਪਾਸ ਤਾਂ ਕੀ ਹੋਣੀਆਂ ਨੇ, ਹਿੰਦੁਸਤਾਨ ਦਾ ਬਲੀ ਰਾਜਾ ਹੈ ਔਰੰਗਜ਼ੇਬ, ਉਹਦੇ ਕੋਲ ਵੀ ਇਹੋ ਜਿਹੀਆਂ ਵਸਤੂਆਂ ਨਹੀਂ ਹੋਣੀਆਂ। ਜਿਹੜੀਆਂ ਅਜਾਇਬ ਵਸਤੂਆਂ, ਬੜੀਆਂ ਬੇਸ਼ਕੀਮਤੀ ਵਸਤੂਆਂ ਉਹਨਾਂ ਦੇ ਸਿੱਖ, ਉਹਨਾਂ ਦੀਆਂ ਸੰਗਤਾਂ ਉਹਨਾਂ ਦੇ ਚਰਨਾਂ ਵਿੱਚ ਲੈ ਕੇ ਹਾਜ਼ਰ ਹੁੰਦੀਆਂ ਹਨ।
ਪੁਰਵਹਿ ਮਨੋ ਕਾਮਨਾ ਸਭ ਕੀ,
ਸਭ ਦੇ ਮਨਾਂ ਦੀਆਂ ਕਾਮਨਾਵਾਂ ਉਹ ਪੂਰੀਆਂ ਕਰਦੇ। ਜਿਹੜਾ ਕੋਈ ਕਾਮਨਾ ਧਾਰ ਕੇ ਹਿਰਦੇ ਚ ਆਉਂਦਾ ਉਹ ਸਭ ਦੀਆਂ ਮਨੋ ਕਾਮਨਾਵਾਂ ਦੀ ਪੂਰਤੀ ਕਰਦੇ, ਇੱਛਾ ਪੂਰਕ। ਸਰਬ ਸੁਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਸੋ ਸਰਬ ਸੁਖ ਪਾਵੈ ਮੇਰੇ ਮਨ। ਕਹਿੰਦੇ ਜਿਹੜੀ ਵੀ ਕੋਈ ਕਾਮਨਾ ਧਾਰ ਕੇ ਉਹਨਾਂ ਦੀ ਸ਼ਰਨ 'ਚ ਜਾਂਦਾ ਉਹਨਾਂ ਦੀਆਂ ਉਹ ਸਾਰੀਆਂ ਕਾਮਨਾਵਾਂ ਦੀ ਪੂਰਤੀ ਹੁੰਦੀ ਹੈ।
ਹਰ ਖਿਓ ਪਿਖੀ ਜੋਤ ਮੈਂ ਜਬ ਕੀ,
ਕਹਿੰਦਾ ਮੈਂ ਉਹਨਾਂ ਦੇ ਅੰਦਰ ਜਿਹੜੀ ਜੋਤ ਵੇਖ ਕੇ ਆਇਆ ਹਾਂ ਰਾਜਾ, ਉਹ ਜੋਤ ਬੜੀ ਦਿਵਿਆਮਾਨ ਪ੍ਰਕਾਸ਼ਮਾਨ ਜੋਤ ਹੈ, ਜਿਸ ਦੇ ਦਰਸ਼ਨ ਕਰਕੇ ਜਦੋਂ ਦੇ ਮੈਂ ਉਹਨਾਂ ਦੇ ਦਰਸ਼ਨ ਕੀਤੇ ਹਨ, ਇੱਕ ਐਸਾ ਅਸਚਰਜ ਸਵਾਦ ਮੇਰੇ ਅੰਦਰ ਬਣਿਆ ਹੋਇਆ कि हे राजा वो मैं अपनी जुबान तो बयान करके नहीं दस सकता। उन्होंने दर्शनों विच्चों जिहड़ी खुशी मैनू प्राप्त हुई है वह खुशी हाले तक भी मेरे हिरदे च बनी हुई है।
उचित आप को तूरन चली है।
हे राजा तेरे लिए यही उचित है कि तेरी रियासत विच तेरे नगर दे लागे दीन दुनिया दे मालक वालिए कुल आलम श्री गुरु गोबिंद सिंह साहब जी निवास कर रहे ने ते तेनू जाके उन्होंने जरूर दर्शन करने चाहिए है। उन्होंने दर्शनों लई आसाम वर्गे देशों तो राजे राणे चल के आउंदे हन ते तू तां कोल बैठा हाले ताईं उन्होंने दर्शन नहीं करन जा सकिया। जिन्ना छेती हो सके जिन्ना जल्दी हो सके हे राजा तू उन्हां दे चरणां च जा के उन्हां दे दर्शन कर लै।
रिदे भाव तर गुर संग मिली है।
मन च भावना रख के मिली द्वैष ना रखी हिरदा शुद्ध करके मिली क्योंकि जेडे शुद्ध हिरदे नाल उन्हां नूं मिलदे ने उन्हां ते कलगीधर जी दा नदरे करम वरतदा है ते जिन्हां ते उह नदर करके वेखदे ने उन्हां दी नदर विच इन्नियां बरकतां ने लख खुशियां पातशाहियां। जे सतगुर नदर करे ऐसी उन्हां दी नदर दी वड्डी करामात वरतदी है। इस करके अपना हिरदा शुद्ध रख के मन च भावना रख के उन्हां दे दर्शन करन जावे।
गिरपत सुन आनंद को पायो।
जदों राजे भीम चंद ने गल सुनी अपने वजीर दे मुखों बड़ा खुश होया बड़ा आनंदित होया।
मिलन हित सब साज बनायो।
इन्हें सतगुरां नूं मिलन वास्ते सारा साज इकट्ठा कीता जो जो राज साज सी अपनी फौज अपने नाल इकट्ठी कीती है।
सेना सकल बटोरन कीन।
जिहड़ी सेना नूं नाल लै के जाना सी ਉਹ ਸੈਨਾ ਆਪਣੇ ਨਾਲ ਇਕੱਠੀ ਕਰ ਲਈ।
ਬ੍ਰਿੰਦ ਮੁਸਾਹਿਬ ਕਰ ਸੰਗ ਲੀਨ।
ਬਹੁਤ ਸਾਰੇ ਬ੍ਰਿੰਦ ਮੁਸਾਹਿਬ ਬਹੁਤ ਸਾਰੇ ਮੁਸਾਹਿਬ ਬਹੁਤ ਸਾਰੇ ਅਫਸਰ ਅਹਿਲਕਾਰ ਆਪਣੇ ਵਜ਼ੀਰ ਜਿਹੜੇ ਇਹਦੀ ਸਰਕਾਰ ਦੇ ਅਧੀਨ ਕੰਮ ਕਾਰ ਕਰਨ ਵਾਲੇ ਸਨ ਉਹਨਾਂ ਨੂੰ ਵੀ ਰਾਜੇ ਭੀਮ ਚੰਦ ਨੇ ਆਪਣੇ ਨਾਲ ਲੈ ਲਿਆ।
ਬਸਨ ਬਿਭੂਖਣ ਤਨ ਧਰਕਨੋ।
ਬੜੇ ਵਧੀਆ ਬਸਤਰ ਬੜੇ ਵਧੀਆ ਗਹਿਣੇ ਆਭੂਸ਼ਣ ਭੀਮ ਚੰਦ ਨੇ ਵੀ ਪਾਏ। ਇਹਦੇ ਜਿਹੜੇ ਵਜ਼ੀਰ ਤੇ ਅਹਿਲਕਾਰ ਸਨ ਉਹਨਾਂ ਨੇ ਵੀ ਆਪਣੇ ਸਰੀਰਾਂ ਨੂੰ ਪੂਰਾ ਸਜਾਇਆ। ਬੜੇ ਬੜੇ ਸੋਹਣੇ ਬਸਤਰ ਬੜੇ ਬੜੇ ਸੋਹਣੇ ਸ਼ਸਤਰ ਗਹਿਣੇ ਆਪਣੇ ਸਰੀਰਾਂ ਤੇ ਧਾਰਨ ਕਰਕੇ ਚੱਲੇ ਹਨ।
ਤੀਰ ਤੁਫੰਗਨ ਆਯੁਦ ਸਨੇ।
ਸ਼ਸਤਰ ਲਾ ਕੇ ਸ਼ਸਤਰ ਧਾਰੀ ਹੋ ਕੇ ਤੀਰ ਨੇ ਇਹਨਾਂ ਦੇ ਕੋਲ ਬੰਦੂਕਾਂ ਨੇ ਨੇਜੇ ਨੇ ਬਰਛੇ ਨੇ ਤਲਵਾਰਾਂ ਨੇ ਏਦਾਂ ਬਹੁਤ ਸਾਰੇ ਸ਼ਸਤਰਾਂ ਦੇ ਸਹਿਤ ਹੋ ਕੇ ਸਾਰੇ ਸਿਪਾਹੀ ਇਹਦੀ ਫੌਜ ਇਹਦੇ ਵਜ਼ੀਰ ਨਾਲ ਜਾ ਰਹੇ ਨੇ।
ਇਮਲੇਕਰ ਭੱਟ ਭੀਰ ਵਿਸਾਲਾ।
ਬਹੁਤ ਸਾਰੀ ਵੱਡੀ ਸੂਰਮਿਆਂ ਦੀ ਵੱਡੀ ਭੀੜ ਲੈ ਕੇ ਆਪਣੇ ਨਾਲ ਵੱਡਾ ਭਾਰੀ ਇਕੱਠ ਆਪਣੇ ਨਾਲ ਲੈ ਕੇ ਚੱਲਿਆ ਹੈ।
ਦੁਰਦ ਅਰੂੜ ਪੰਥ ਕੋ ਚਾਲਾ।
ਹਾਥੀ ਤੇ ਸਵਾਰ ਹੋ ਕੇ ਚੱਲ ਪਿਆ ਰਸਤੇ ਦੇ ਉੱਤੇ।
ਬਾਦਿਤ ਦੁੰਦਪ ਆਦਿ ਅਗਾਰੀ।
ਅੱਗੇ ਅੱਗੇ ਦੇ ਨਾਲ ਨਗਾਰੇ ਵੱਜਦੇ ਜਾ ਰਹੇ ਨੇ ਕਿਉਂਕਿ ਰਾਜਾ ਹੈ ਫੌਜ ਜਾ ਰਹੀ ਹੈ ਨਾਲ ਲਸ਼ਕਰ ਜਾ ਰਿਹਾ ਤੇ ਜਦੋਂ ਲਸ਼ਕਰ ਜਾਂਦਾ ਤੇ ਲਸ਼ਕਰ ਦੇ ਨਾਲ ਫਿਰ ਅੱਗੇ ਨਗਾਰਾ ਵੱਜਣਾ ਅਤਿ ਜ਼ਰੂਰੀ ਹੁੰਦਾ। ਕਹਿੰਦੇ ਅੱਗੇ ਅੱਗੇ ਨਗਾਰਾ ਵੱਜਦਾ ਜਾ ਰਿਹਾ ਆਪ ਇਹ ਹਾਥੀ ਤੇ ਸਵਾਰ ਹੋਇਆ ਇਹਦੇ ਨਾਲ ਦੇ ਜਿੰਨੇ ਸਿਪਾਹੀ ਨੇ ਵਜ਼ੀਰ ਨੇ ਉਹ ਘੋੜਿਆਂ ਨੂੰ ਕੁਦਾਉਂਦੇ ਹੋਏ ਜਾ ਰਹੇ ਨੇ ਆਨੰਦਪੁਰ ਸਾਹਿਬ ਵੱਲ।
ਬਜਹਿ ਕੁਲਾਹਲ ਕਾਲਤ ਭਾਰੀ।
ਕੱਲਾ ਇੱਕ ਨਗਾਰਾ ਨਹੀਂ ਕਈ ਨਗਾਰੇ ਵੱਜ ਰਹੇ ਨੇ ਇਹਦੇ ਨਾਲ ਨਾਲ ਕਈ ਨਫੀਰੀਆਂ ਨਰਸਿੰਘੇ ਵੱਜ ਰਹੇ ਨੇ ਵੱਡਾ ਕੁਲਾਹਲ ਹੋ ਰਿਹਾ। ਭੀਮ ਚੰਦ ਤਕਰੀਬਨ ਆਪਣਾ ਸਾਰਾ ਲਸ਼ਕਰ ਹੀ ਨਾਲ ਲੈ ਕੇ ਚੱਲਿਆ ਕੋਈ ਫੌਜ ਪਿੱਛੇ ਨਹੀਂ ਛੱਡ ਕੇ ਚੱਲਿਆ। ਬਹੁਤ ਵੱਡੀ ਫੌਜ ਸੀ ਇਹਦੇ ਨਾਲ ਹਜ਼ਾਰਾਂ ਦੀ ਗਿਣਤੀ 'ਚ ਸਾਰਿਆਂ ਨੂੰ ਹੀ ਆਪਣੇ ਨਾਲ ਲੈ ਕੇ ਚੱਲਿਆ ਆਪਣੇ ਬਲ ਦਾ ਪ੍ਰਦਰਸ਼ਨ ਕਰਨ ਲਈ ਵੀ ਮੈਂ ਕਿੱਡਾ ਤਾਕਤਵਰ ਰਾਜਾ ਹਾਂ ਇੱਦਾਂ ਦੀ ਮਨਸਾ ਵੀ ਸੀ ਇਹਦੇ ਮਨ ਵਿੱਚ। ਔਰ ਇਸ ਮਨਸਾ ਦੇ ਤਹਿਤ ਵੱਡੇ ਭਾਰੀ ਲਸ਼ਕਰ ਨੂੰ ਨਾਲ ਲੈ ਕੇ ਕੁਲਾਹਲ ਕਰਦਾ ਹੋਇਆ ਜਾ ਰਿਹਾ ਹੈ।
ਭੀਮ ਚੰਦ ਉਤਸ਼ਾਹਤ ਆਇਓ।
ਭੀਮ ਚੰਦ ਦੇ ਮਨ 'ਚ ਬੜਾ ਉਤਸ਼ਾਹ ਹੈ ਗੁਰੂ ਸਾਹਿਬ ਨੂੰ ਮਿਲਣ ਦਾ ਸਤਿਗੁਰੂ ਜੀ ਦੇ ਦਰਸ਼ਨ ਕਰਨ ਦਾ।
ਚਲਤ ਆਨੰਦਪੁਰਾ ਨੀਰ ਆਇਓ।
ਚਲਦਿਆਂ ਚਲਦਿਆਂ ਬਿਲਾਸਪੁਰ ਤੋਂ ਤੁਰਿਆ ਤੇ ਬਿਲਾਸਪੁਰ ਤੋਂ ਚੱਲ ਕੇ ਪੈਂਡਾ ਤੈਅ ਕਰਦਾ ਕਰਦਾ ਸ੍ਰੀ ਆਨੰਦਪੁਰ ਸਾਹਿਬ ਦੇ ਨੇੜੇ ਆ ਗਿਆ।
ਪਹੁੰਚ ਗੁਰੂ ਟਿਗ ਨਰ ਸੁਧ ਦੀਨ।
ਜਦੋਂ ਆਨੰਦਪੁਰ ਸਾਹਿਬ ਦੇ ਲਾਗੇ ਆਇਆ ਤੇ ਲਾਗੇ ਪਹੁੰਚ ਕੇ ਇਹਨੇ ਆਪਣੇ ਆਉਣ ਦੀ ਖਬਰ ਆਪਣੇ ਇੱਕ ਨੌਕਰ ਨੂੰ ਵਜ਼ੀਰ ਨੂੰ ਭੇਜ ਕੇ ਗੁਰੂ ਪਾਤਸ਼ਾਹ ਦੇ ਘਰ ਖਬਰ ਭੇਜੀ ਕਿ ਅਸੀਂ ਦਰਸ਼ਨ ਕਰਨ ਵਾਸਤੇ ਨੇੜੇ ਆ ਗਏ ਹਾਂ।
ਨੰਦ ਚੰਦ ਤਬ ਭੇਜਨ ਕੀਨ।
ਇੱਧਰ ਕਲਗੀਧਰ ਜੀ ਨੂੰ ਜਦੋਂ ਖਬਰ ਹੋਈ, ਗੁਰੂ ਘਰ ਦੇ ਦੀਵਾਨ ਸਨ ਭਾਈ ਨੰਦ ਚੰਦ ਜੀ, ਭਾਈ ਨੰਦ ਚੰਦ ਜੀ ਨੂੰ ਭੇਜਿਆ ਵੀ ਜਾ ਕੇ ਅੱਗੇ ਉਹਨਾਂ ਦੀ ਸਾਰੀ ਦੇਖਭਾਲ ਕਰੋ, ਜਾ ਕੇ ਸਾਰੀ ਫੌਜ ਦਾ ਪੜਾਅ ਕਰਾਓ, ਜਿਹੜੀਆਂ ਜਿਹੜੀਆਂ ਲੋੜੀਂਦੀਆਂ ਵਸਤੂਆਂ ਉਹਨਾਂ ਨੂੰ ਚਾਹੀਦੀਆਂ ਨੇ ਉਹ ਪਹੁੰਚਦੀਆਂ ਕਰੋ।
ਜਾਹੋ ਅਗਰ ਸਨਮਾਨਤ ਅੰਨ ਹੋ।
ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਨੰਦ ਚੰਦ ਜੀ ਤੁਸੀਂ ਅੱਗੇ ਜਾਓ ਤੇ ਅੱਗੇ ਜਾ ਕੇ ਸਨਮਾਨ ਕਰਕੇ, ਰਾਜਾ ਹੈ, ਰਾਜਿਆਂ ਦੇ ਮਨਾਂ ਵਿੱਚ ਇੱਦਾਂ ਦੀ ਪ੍ਰਵਿਰਤੀ ਹੁੰਦੀ ਹੈ, ਉਹਦਾ ਸਤਿਕਾਰ ਕਰਕੇ ਲੈ ਕੇ ਆਓ।
ਆਛੇ ਥਾਨ ਉਤਾਰਨ ਠਾਨ ਹੋ।
ਸੁਣ ਕੇ ਤੁਸੀਂ ਅਸਚਰਜ ਹੋ ਰਹੇ ਹੋਵੋਗੇ ਕਿ ਕਲਗੀਧਰ ਜੀ ਰਾਜੇ ਦਾ ਸਤਿਕਾਰ ਕਿਉਂ ਕਰਾ ਰਹੇ ਨੇ, ਕਿਉਂਕਿ ਗਰੀਬ ਨਵਾਜ ਪਾਤਸ਼ਾਹ ਜੀ ਇੱਕ ਬੜੀ ਦੂਰ ਅੰਦੇਸ਼ੀ ਬਿਰਤੀ ਨਾਲ ਵਿਉਂਤਬੰਦੀ ਰਚਣਾ ਚਾਹੁੰਦੇ ਹਨ। ਪਹਿਲੇ ਦਿਨ ਤੋਂ ਵਿਗਾੜ ਨਹੀਂ ਸੀ ਪਾਉਣਾ ਚਾਹੁੰਦੇ ਪਾਤਸ਼ਾਹ ਇਹਨਾਂ ਨਾਲ, ਗੁਰਦੇਵ ਚਾਹੁੰਦੇ ਸੀ ਵੀ ਇਹ ਜਿਹੜੀ ਸ਼ਕਤੀ ਵਿਖਰੀ ਹੋਈ ਆ ਰਾਜਿਆਂ ਦੀ, ਵੀ ਇਹਨਾਂ ਵਿੱਚ ਪਾੜਾ ਪਾ ਕੇ ਮੁਗਲ ਸੈਂਕੜੇ ਸਾਲਾਂ ਤੋਂ ਇਹਨਾਂ 'ਤੇ ਰਾਜ ਕਰ ਰਹੇ ਨੇ, ਇਸ ਖਿੰਡੀ ਹੋਈ ਸ਼ਕਤੀ ਨੂੰ ਇਕੱਠਿਆਂ ਕਰਕੇ ਪੰਥ ਵਿੱਚ ਰਲਾਈਏ। ਔਰ ਜਿਹੜੀ ਹਾਕਮ ਸਰਕਾਰ ਹੈ ਇਸ ਵੇਲੇ ਦੀ, ਜਰਵਾਣੀ ਸਰਕਾਰ ਹੈ, ਜ਼ੁਲਮ ਕਰ ਰਹੀ ਹੈ, ਇਹਨਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕੇ। ਇਸ ਕਰਕੇ ਗੁਰਦੇਵ ਜੀ ਨੇ ਰਾਜੇ ਭੀਮ ਚੰਦ ਨੂੰ ਪਹਿਲਾਂ ਸਤਿਕਾਰ ਦਿੱਤਾ, ਪਰ ਇਹਨਾਂ ਦੇ ਕਰਮ ਮਾੜੇ ਮਾੜੇ ਕਰਮ ਹੋਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਆਸ਼ੇ ਨੂੰ ਇਹ ਸਮਝ ਨਹੀਂ ਸਕੇ। ਤੋ ਮਹਾਰਾਜ ਜੀ ਨੇ ਭਾਈ ਨੰਦ ਚੰਦ ਜੀ ਨੂੰ ਕਿਹਾ ਕਿ ਤੁਸੀਂ ਅੱਗੇ ਜਾ ਕੇ ਰਾਜੇ ਦਾ ਅਦਬ ਕਰਕੇ ਸਤਿਕਾਰ ਕਰਕੇ ਨਗਰ 'ਚ ਲੈ ਕੇ ਆਓ।
ਗੁਰ ਘਰ ਤੇ ਬਹੁ ਰਸਤ ਪੁਚਾਵਹੋ।
ਔਰ ਗੁਰੂ ਘਰ ਵਿੱਚੋਂ, ਗੁਰੂ ਕੇ ਲੰਗਰਾਂ 'ਚੋਂ ਜਿਹੜੀ ਰਸਤ ਬਸਤ ਉਹਨਾਂ ਨੂੰ ਚਾਹੀਦੀ ਹੈ, ਉਹਨਾਂ ਦੇ ਲੰਗਰ ਪਾਣੀ ਵਾਸਤੇ ਉਹ ਸਾਰੀਆਂ ਰਸਤਾਂ ਬਸਤਾਂ ਉਹਨਾਂ ਦੇ ਕੋਲ ਪਹੁੰਚਦੀਆਂ ਕਰੋ।
ਕ੍ਰਿਤ ਮਿਸਟਾਨ ਅਧਿਕ ਲੈ ਜਾਵਹੋ।
ਕਿਉਂਕਿ ਭੀਮ ਚੰਦ ਇਕੱਲਾ ਨਹੀਂ ਹੋਣਾ, ਉਹਦੇ ਨਾਲ ਉਹਦੀਆਂ ਫੌਜਾਂ ਹੋਣਗੀਆਂ, ਉਹਨੂੰ ਘਿਓ ਬਹੁਤ ਵੱਡੀ ਗਿਣਤੀ ਚਾਹੀਦਾ ਹੋਵੇਗਾ, ਆਟਾ ਭਾਰਾ ਚਾਹੀਦਾ ਹੋਵੇਗਾ, ਘਿਓ, ਖੰਡ, ਆਟਾ, ਜਿਹੜੀ ਜਿਹੜੀ ਵੀ ਰਸਤ ਬਸ ਲੰਗਰ ਵਾਸਤੇ ਹੁੰਦੀ ਹੈ ਉਹ ਉਹਦੇ ਕੋਲ ਪਹੁੰਚਦੀ ਕਰੋ।
ਵਾਹਨ ਗਨ ਕੋ ਦੇਹੋ ਤ੍ਰਿਣ ਦਾਨਾ।
ਫਿਰ ਜਿਹੜੇ ਉਹਦੇ ਨਾਲ ਉਹਦੇ ਵਾਹਨ ਆਏ ਨੇ, ਘੋੜੇ ਨੇ, ਬਲਦ ਨੇ, ਹਾਥੀ ਨੇ, ਉਹਨਾਂ ਵਾਸਤੇ ਵੀ ਦਾਣੇ ਪੱਠੇ ਦਾ ਪ੍ਰਬੰਧ ਕਰੋ।
ਬਿਨ ਜਾਚੇ ਪਹੁੰਚਾਏ ਮਹਾਨਾ।
ਭਾਈ ਨੰਦ ਚੰਦ ਜੀ ਨੂੰ ਹੁਕਮ ਕੀਤਾ ਵੀ ਉਹਨਾਂ ਨੂੰ ਕੋਈ ਵਸਤੂ ਮੰਗਣੀ ਨਾ ਪਵੇ, ਬਿਨਾਂ ਮੰਗਿਆਂ ਜਿਹੜੀਆਂ ਜਿਹੜੀਆਂ ਵਸਤੂਆਂ ਲੋੜੀਂਦੀਆਂ ਹੁੰਦੀਆਂ ਤੁਹਾਡਾ ਰੋਜ਼ ਦਾ ਕੰਮ ਹੈ, ਆਈ ਗਈ ਸੰਗਤ ਨੂੰ ਤੁਸੀਂ ਰੋਜ਼ ਸਾਂਭਦੇ ਹੋ, ਅਤੇ ਜਿਹੜੀ ਜਿਹੜੀ ਵਸਤੂ ਦੀ ਲੋੜ ਹੁੰਦੀ ਆ ਹਰ ਇੱਕ ਚੀਜ਼ ਉਹਨਾਂ ਦੇ ਬਿਨਾਂ ਮੰਗਿਆਂ ਉਹਨਾਂ ਦੇ ਡੇਰੇ ਵਿੱਚ ਪਹੁੰਚਦੀ ਕਰੋ।
ਲਿਹੋ ਮਾ ਤੁਲਕੋ ਸੰਗਰ ਲਾਏ।
ਔਰ ਮਾਮਾ ਕਿਰਪਾਲ ਚੰਦ ਜੀ ਨੂੰ ਵੀ ਆਪਣੇ ਨਾਲ ਲੈ ਲਓ। ਮਹਾਰਾਜ ਜੀ ਨੇ ਭਾਈ ਨੰਦ ਚੰਦ ਜੀ ਨੂੰ ਕਿਹਾ ਵੀ ਤੁਸੀਂ ਇਕੱਲਿਆਂ ਨੂੰ ਸਾਨੂੰ ਸਾਂਭਣਾ ਔਖਾ ਹੋਵੇਗਾ, ਅਤੇ ਮਾਮਾ ਕਿਰਪਾਲ ਚੰਦ ਜੀ ਨੂੰ ਵੀ ਤੁਸੀਂ ਆਪਣੇ ਨਾਲ ਰਲਾ ਕੇ ਸਾਰਾ ਕੰਮ ਕਰੋ।
ਹੈ ਸਦਨ ਨਰ ਪਠੋ ਬੁਲਾਏ।
ਮਾਮਾ ਕਿਰਪਾਲ ਚੰਦ ਜੀ ਇਸ ਵੇਲੇ ਮਹਿਲਾਂ 'ਚ ਨੇ, ਅਤੇ ਕੋਈ ਬੰਦਾ ਭੇਜ ਕੇ ਉਹਨਾਂ ਨੂੰ ਬੁਲਾ ਲਓ। ਕਲਗੀਧਰ ਜੀ ਨੇ ਕਿਹਾ ਵੀ ਮਾਮਾ ਜੀ ਇਸ ਵੇਲੇ ਘਰ ਨੇ, ਤੇ ਕਿਸੇ ਸੇਵਾਦਾਰ ਨੂੰ ਭੇਜ ਕੇ ਉਹਨਾਂ ਨੂੰ ਆਪਣੇ ਨਾਲ ਰਲਾ ਲਓ ਬੁਲਾ ਕੇ।
ਨੰਦ ਚੰਦ ਸੁਣ ਹੁਕਮ ਸਿਧਾਰਾ।
ਕਲਗੀਧਰ ਜੀ ਦਾ ਹੁਕਮਨਾਮਾ ਸੁਣ ਕੇ ਭਾਈ ਨੰਦ ਚੰਦ ਜੀ ਨੇ ਸਤ ਬਚਨ ਕਿਹਾ ਤੇ ਉਸੇ ਵੇਲੇ ਕਮਰ ਕੱਸਾ ਕਰਕੇ ਤੁਰ ਪਏ।
ਤਬ ਕਿਰਪਾਲ ਤਤਕਾਲ ਹਕਾਰਾ।
ਉਧਰੋਂ ਮਾਮਾ ਕਿਰਪਾਲ ਚੰਦ ਜੀ ਨੂੰ ਵੀ ਨਾਲ ਸੱਦ ਕੇ ਰਲਾ ਲਿਆ, ਆਪਣੇ ਨਾਲ ਮਿਲਾ ਲਿਆ।
ਚੜੇ ਤੁਰੰਗਨ ਪਰ ਜੁਗ ਚਾਲੇ।
ਦੋਵੇਂ ਘੋੜਿਆਂ ਤੇ ਸਵਾਰ ਹੋਏ, ਕੁਝ ਸੇਵਾਦਾਰ ਅਹਿਲਕਾਰ ਨਾਲ ਲਏ, ਤੇ ਰਾਜੇ ਭੀਮ ਚੰਦ ਦੀ ਸਵਾਰੀ ਜਿੱਧਰੋਂ ਆ ਰਹੀ ਸੀ ਅਗਲੇ ਪਾਸਿਓਂ, ਅੱਗੇ ਜਾ ਕੇ ਉਹਨਾਂ ਦੇ ਸਵਾਗਤ ਵਾਸਤੇ ਪਹੁੰਚੇ ਹਨ।
ਕਿਤਕ ਸੌਰਨ ਲੈ ਸੰਗ ਨਾਲੇ।
ਕੁਝ ਕੁ ਘੋੜ ਸਵਾਰ ਨਾਲ ਗਏ ਨੇ, ਕਿਉਂਕਿ ਭੀਮ ਚੰਦ ਦਾ ਡੇਰਾ ਕਰਾਉਣਾ, ਕਿਉਂਕਿ ਉਹ ਪਹਿਲੀ ਵਾਰੀ ਆ ਰਿਹਾ, ਕਿੱਥੇ ਉਤਰਨਾ, ਕਿੱਥੇ ਉਹਨਾਂ ਦਾ ਆਸਣ ਲਵਾਉਣਾ, ਉਹ ਸਾਰਾ ਪ੍ਰਬੰਧ ਕਰਨ ਲਈ ਅੱਗੇ ਭੇਜਣਾ ਜ਼ਰੂਰੀ ਸੀ, ਕਿਉਂਕਿ ਭੀਮ ਚੰਦ ਇਕੱਲਾ ਨਹੀਂ ਹੈ, ਉਹਦੇ ਨਾਲ ਉਹਦੀ ਵੱਡੀ ਭਾਰੀ ਫੌਜ ਵੀ ਹੈ, ਲਸ਼ਕਰ ਵੀ ਹੈ। ਇਸ ਕਰਕੇ ਮਾਮਾ ਕਿਰਪਾਲ ਚੰਦ ਜੀ, ਦੀਵਾਨ ਆਨੰਦ ਚੰਦ ਜੀ ਔਰ ਉਹਨਾਂ ਦੇ ਨਾਲ ਕੁਝ ਹੋਰ ਘੋੜ ਸਵਾਰ ਅੱਗੇ ਵੱਧ ਕੇ ਗਏ ਹਨ।
ਮਿਲੇ ਨਿਰਪਤ ਕੇ ਹੋਏ ਅਗਵਾਈ,
ਰਾਜੇ ਭੀਮ ਚੰਦ ਨੂੰ ਆ ਕੇ ਮਿਲੇ ਹਨ ਔਰ ਨਾਲ ਲੈ ਕੇ, ਆਓ ਜੀ ਆਇਆਂ ਨੂੰ ਰਾਜਾ, ਸਤਿਗੁਰੂ ਜੀ ਨੇ ਸਾਨੂੰ ਅੱਗੇ ਭੇਜਿਆ ਕਿ ਤੁਹਾਡਾ ਕਿਸੇ ਯੋਗ ਅਸਥਾਨ ਤੇ ਡੇਰਾ ਕਰਾਇਆ ਜਾ ਸਕੇ। ਤੋ ਰਾਜੇ ਭੀਮ ਚੰਦ ਨੂੰ ਨਾਲ ਲੈ ਕੇ ਮਾਮਾ ਕਿਰਪਾਲ ਚੰਦ ਤੇ ਭਾਈ ਆਨੰਦ ਚੰਦ ਜੀ ਆਨੰਦਪੁਰ ਸਾਹਿਬ ਵਾਲੇ ਪਾਸੇ ਆਉਣ ਲੱਗੇ।
ਖੁਸ਼ੀ ਗੁਰੂ ਕੀ ਜਾਏ ਸੁਣਾਈ,
ਔਰ ਕਲਗੀਧਰ ਜੀ ਦੀਆਂ ਖੁਸ਼ੀਆਂ ਸੁਣਾਈਆਂ ਕਿ ਮਹਾਰਾਜ ਜੀ ਨੇ ਤੁਹਾਡੇ ਤੇ ਪ੍ਰਸੰਨਤਾ ਪ੍ਰਗਟ ਕੀਤੀ ਹੈ।
ਭਿਖ ਕਰ ਭੀਮ ਚੰਦ ਹਰ ਖਾਇਓ,
ਰਾਜਾ ਭੀਮ ਚੰਦ ਸੁਣ ਕੇ ਬੜਾ ਖੁਸ਼ ਹੋਇਆ ਵੀ ਸਤਿਗੁਰੂ ਜੀ ਨੇ ਉਚੇਚੇ ਤੌਰ ਤੇ ਆਪਣੇ ਖਾਸ ਸੇਵਾਦਾਰ ਮੈਨੂੰ ਲੈਣ ਵਾਸਤੇ ਅੱਗੇ ਭੇਜੇ ਨੇ। ਇਹਦੀ ਵੀ ਇਸ ਗੱਲ ਦੀ ਇਹਨੂੰ ਮਨ ਨੂੰ ਖੁਸ਼ੀ ਹੋਈ।
ਕਰਤੇ ਬਾਤ ਆਨੰਦਪੁਰ ਆਇਓ,
ਇਹ ਗੱਲਾਂ ਬਾਤਾਂ ਕਰਦਾ ਹੋਇਆ ਮਾਮਾ ਕਿਰਪਾਲ ਚੰਦ ਜੀ ਨਾਲ, ਭਾਈ ਆਨੰਦ ਚੰਦ ਜੀ ਨਾਲ ਬਚਨ ਬਿਲਾਸ ਕਰਦਾ ਹੋਇਆ ਰਾਜਾ ਭੀਮ ਚੰਦ ਆਨੰਦਪੁਰ ਸਾਹਿਬ ਆ ਪਹੁੰਚਿਆ ਹੈ।
ਕਰਿਓ ਨਿਵੇਸ਼ ਬੇਸ਼ ਇਸ ਥਾਨਾ,
ਔਰ ਆਨੰਦਪੁਰ ਸਾਹਿਬ ਚ ਪ੍ਰਵੇਸ਼ ਕੀਤਾ, ਜਿੱਥੇ ਭਲਾ ਥਾਂ ਇਹਨਾਂ ਦੇ ਟਿਕਾਣੇ ਲਈ ਹੈ ਉਹ ਜਗ੍ਹਾ ਤੇ ਮਾਮਾ ਕਿਰਪਾਲ ਚੰਦ ਜੀ ਇਹਨੂੰ ਲੈ ਕੇ ਗਏ।
ਖਾਣ ਪਾਨ ਕਰਵਾਏ ਸ਼ਨਾਨਾ,
ਔਰ ਖਾਣ ਪਾਨ ਦਾ ਸਾਰਾ ਲੰਗਰ ਪਾਣੀ ਦਾ ਪ੍ਰਬੰਧ ਕੀਤਾ, ਘੋੜਿਆਂ ਵਾਸਤੇ ਦਾਣੇ ਪੱਠੇ ਦਾ ਪ੍ਰਬੰਧ ਕੀਤਾ।
ਵਾਹਨ ਕੋ ਸਭ ਦੀਨ ਆਹਾਰਾ,
ਜਿੰਨੇ ਵਾਹਨ ਸਨ ਘੋੜੇ ਨੇ ਹਾਥੀ ਨੇ ਸਾਰਿਆਂ ਨੂੰ ਆਹਾਰ ਦਿੱਤਾ, ਜਿਹੜੀ ਜਿਹੜੀ ਉਹਨਾਂ ਦੀ ਖੁਰਾਕ ਹੈ ਉਹਦਾ ਪ੍ਰਬੰਧ ਕੀਤਾ ਹੈ।
ਸਰਬ ਸੰਗ ਨਿਰਭ ਮੁਦਤ ਉਦਾਰਾ,
ਰਾਜਾ ਬੜਾ ਖੁਸ਼ ਹੋਇਆ ਉਤਰ ਕੇ ਕਿ ਗੁਰੂ ਸਾਹਿਬ ਜੀ ਨੇ ਬਹੁਤ ਆਓ ਭਗਤ ਕੀਤੀ ਆ, ਬੜਾ ਪ੍ਰੇਮ ਪ੍ਰਗਟ ਕੀਤਾ ਹੈ।
ਸੁਖ ਸੋ ਸੁਪਤੇ ਰਾਤ ਬਿਤਾਈ,
ਰਾਤ ਪੈ ਚੁੱਕੀ ਸੀ, ਇਹਨੇ ਸੁਖ ਦੇ ਨਾਲ ਰਾਤ ਬਤੀਤ ਕੀਤੀ ਹੈ।
ਪੁਨ ਪੁਨ ਸਾਰ ਭਿਖੀ ਹੋਏ ਆਈ,
ਅਗਲਾ ਦਿਨ ਚੜਿਆ ਜਦੋਂ ਲੋ ਲੱਗੀ ਇਹਨੇ ਵੇਖੀ,
ਸੋਚ ਸ਼ਚਾਨ ਦੋਹੇ ਦਿਸ਼ ਹੋਏ।
ਇੱਧਰ ਗੁਰੂ ਘਰ ਵਿੱਚ ਵੀ ਮਹਾਰਾਜ ਜੀ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਉੱਠਦੇ, ਜਿੰਨੇ ਸਿੱਖ ਸੇਵਕ ਸਾਰੇ ਉੱਠ ਕੇ ਤਿਆਰ ਬਰ ਤਿਆਰ ਹੋ ਗਏ।
ਬਸਨ ਬਿਭੂਖਣ ਧਰ ਸਭ ਕੋਏ,
ਸਭ ਨੇ ਬੜੇ ਬੜੇ ਸੋਹਣੇ ਬਸਤਰ ਸ਼ਸਤਰ ਧਾਰੇ ਨੇ। ਮਹਾਰਾਜ ਜੀ ਦੇ ਸਿਪਾਹੀ, ਸਤਿਗੁਰੂ ਜੀ ਦੇ ਜਿੰਨੇ ਅਹਿਲਕਾਰ ਨੇ, ਉਹਨਾਂ ਨੇ ਵੀ ਆਪਣੇ ਬਸਤਰ ਸ਼ਸਤਰ ਸੰਪੂਰਨ ਰੂਪ ਦੇ ਵਿੱਚ ਧਾਰਨ ਕੀਤੇ ਹਨ।
ਸੁਣ ਸ੍ਰੀ ਗੁਜਰੀ ਅਦਕ ਆਨੰਦਤ,
ਉਧਰ ਬਾਤਾਂ ਗੁਜਰੀ ਜੀ ਇਸ ਗੱਲ ਦੀ ਬੜੀ ਖੁਸ਼ੀ ਹੋਈ ਵੀ ਚਲੋ, ਪਹਿਲਾਂ ਮਨ ਦੇ ਵਿੱਚ ਇਹ ਸੀਗਾ ਵੀ ਮਸੰਦਾ ਨੇ ਕਿਹਾ ਸੀ ਵੀ ਭੀਮ ਚੰਦ ਗੁਰੂ ਘਰ ਦਾ ਦੁਸ਼ਮਣ ਬਣ ਜਾਏਗਾ ਨਗਾਰੇ ਦੀ ਆਵਾਜ਼ ਸੁਣ ਕੇ, ਪਰ ਜਦੋਂ ਵੇਖਿਆ ਵੀ ਰਾਜਾ ਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ ਤਾਂ ਮਾਤਾ ਜੀ ਦਾ ਮਨ ਬੜਾ ਖੁਸ਼ ਹੋਇਆ ਵੀ ਚਲੋ, ਇਸ ਗੱਲੋਂ ਇਹ ਟਾਲਾ ਟਲ ਗਿਆ। ਇਹ ਨਹੀਂ ਸੀ ਪਤਾ ਵੀ ਇੱਥੋਂ ਹੀ ਸ਼ੁਰੂਆਤ ਹੋਣੀ ਸੀ, ਇਹ ਭੀਮ ਚੰਦ ਦੀ ਜਿਹੜੀ ਮਿਲਣੀ ਹੋਣੀ ਹੈ ਇੱਥੋਂ ਹੀ ਸ਼ੁਰੂਆਤ ਹੋਣੀ ਸੀ, ਜੰਗਾਂ ਯੁੱਧਾਂ ਦੀ ਕਾਰਨ ਹੀ ਇੱਥੋਂ ਬਣਨਾ ਸੀ। ਪਰ ਮਾਤਾ ਜੀ ਮਨ 'ਚ ਸੋਚ ਕੇ ਪ੍ਰਸੰਨ ਹੋ ਰਹੇ ਨੇ ਕਿ ਚਲੋ ਰਾਜਾ ਸ਼ਰਧਾ ਭਾਵਨਾ ਰੱਖ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਇਆ ਹੈ।
ਸੁਤ ਮਹਿਮਾ ਲਖ ਨਵ ਗੁਰ ਬੰਦਤ,
ਆਪਣੇ ਸਾਹਿਬਜ਼ਾਦੇ ਦੀ ਵਡਿਆਈ ਵੇਖ ਕੇ ਵੱਡਿਆਂ ਸਤਿਗੁਰੂ ਨੌ ਪਾਤਸ਼ਾਹੀਆਂ ਨੂੰ ਮਾਤਾ ਗੁਜਰੀ ਜੀ ਆਪਣੇ ਹਿਰਦੇ ਚ ਮਨਾਉਂਦੇ, ਮੱਥਾ ਟੇਕਦੇ, ਯਾਦ ਕਰਦੇ।
ਸਭਾ ਥਾਨ ਕੋ ਗੁਰ ਚਲ ਆਏ,
ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੀਵਾਨ ਸਜਣ ਦਾ ਸਮਾਂ ਹੋਇਆ, ਕਲਗੀਧਰ ਪਾਤਸ਼ਾਹ ਜੀ ਆਪਣੇ ਦੀਵਾਨ ਵਿੱਚ ਚੱਲ ਕੇ ਆਏ ਹਨ।
ਅਨਕ ਬਰਨ ਕੇ ਫਰਸ਼ ਵਿਛਾਏ,
ਅਨੇਕ ਰੰਗ ਦੇ ਬਸਤਰ, ਅਨੇਕ ਰੰਗ ਦੇ ਵਿਛੋਣੇ, ਅਨੇਕ ਰੰਗ ਦੇ ਗਿਲਮ ਗਲੀਚੇ ਉਹ ਮਹਾਰਾਜ ਜੀ ਦੇ ਦੀਵਾਨ ਵਿੱਚ ਵਿਛਾ ਕੇ ਗੁਰਦੇਵ ਦਾ ਦਰਬਾਰ ਆਲੀਸ਼ਾਨ ਸੁੰਦਰ ਦਰਬਾਰ ਸਜਾਇਆ ਹੈ।
ਚਾਰ ਸਿੰਘਾਸਨ ਪਰ ਚੜ ਥਿਰੇ,
ਪਾਤਸ਼ਾਹ ਦਾ ਬੜਾ ਸੁੰਦਰ ਸਿੰਘਾਸਨ ਹੈ, ਬੜਾ ਸੋਹਣਾ ਤਖਤ ਹੈ ਗੁਰਤਾ ਗੱਦੀ ਦਾ। ਉਸ ਗੁਰਤਾ ਗੱਦੀ ਦੇ ਤਖਤ ਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਆ ਕੇ ਸਜ ਗਏ ਹਨ।
ਸੁਣ ਸਭ ਲੋਕ ਆਏ ਬੋ ਕਰੇ,
ਜਦੋਂ ਸੰਗਤ ਨੂੰ ਪਤਾ ਲੱਗਾ ਕਿ ਗੁਰਦੇਵ ਦੀਵਾਨ ਵਿੱਚ ਆ ਗਏ ਨੇ, ਬੇਅੰਤ ਗੁਰੂ ਕੇ ਸਿੱਖ ਭਾਵਨਾ ਨਾਲ ਗੁਰੂ ਦਰਸ਼ਨ ਕਰਨ ਵਾਸਤੇ ਆਉਣ ਲੱਗੇ।
ਸ਼ੁਭਤ ਸਭਾ ਸਭ ਪੂਰਨ ਹੋਈ,
ਸਾਰੀ ਸਭਾ ਮਹਾਰਾਜ ਜੀ ਦੀ ਖਚਾ ਖਚ ਭਰ ਗਈ ਸੰਗਤ ਨਾਲ। ਬਹੁਤ ਸਾਰੇ ਗੁਰਸਿੱਖ ਯੋਧੇ ਬਹਾਦਰ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਬਾਰ ਵਿੱਚ ਆ ਕੇ ਸੱਜ ਗਏ।
ਰਾਜ ਸਮਾਜ ਪ੍ਰਦੀਪਤ ਸੋਈ।
ਸਤਿਗੁਰੂ ਜੀ ਦਾ ਪ੍ਰਤਾਪ ਕਿਸੇ ਬਾਦਸ਼ਾਹ ਤੋਂ ਚੱਕਰਵਰਤੀ ਸਮਰਾਟ ਤੋਂ ਘੱਟ ਨਹੀਂ ਹੈ। ਮਹਾਰਾਜ ਜੀ ਦੇ ਘਰ ਦਾ ਪ੍ਰਤਾਪ, ਸਤਿਗੁਰੂ ਜੀ ਦੇ ਦਰਬਾਰ ਦਾ ਪ੍ਰਤਾਪ ਚੱਕਰਵਰਤੀ ਸਮਰਾਟ ਵਾਂਗੂ ਪ੍ਰਕਾਸ਼ ਰਿਹਾ ਹੈ।
ਕੰਚਨ ਛਰੀਦਾਰ ਗਨ ਖਰੇ।
ਸੋਨੇ ਦੀਆਂ ਚੋਭਾਂ ਲੈ ਕੇ ਦੋ ਚੋਭਦਾਰ ਮਹਾਰਾਜ ਜੀ ਦੇ ਸਾਹਮਣੇ ਸੱਜੇ ਖੱਬੇ ਖੜੇ ਨੇ। ਰਾਜੇ ਭੀਮ ਚੰਦ ਦੇ ਕੋਲ ਜਿਹੜੇ ਚੋਭਦਾਰ ਸੀ ਉਹ ਚਾਂਦੀ ਦੀਆਂ ਚੋਭਾਂ ਲੈ ਕੇ ਖਲੋਂਦੇ, ਪਰ ਦੀਨ ਦੁਨੀਆਂ ਦੇ ਮਾਲਕ ਸਤਿਗੁਰਾਂ ਦੇ ਸਨਮੁਖ ਜਿਹੜੇ ਚੋਭਦਾਰ ਖੜੇ ਨੇ ਉਹਨਾਂ ਦੇ ਹੱਥਾਂ ਵਿੱਚ ਸੋਨੇ ਦੀਆਂ ਚੋਭਾਂ ਹਨ।
ਸੂਰਜ ਮੁਖੀ ਉਬਾਰਨ ਕਰੇ।
ਪਾਤਸ਼ਾਹ ਦੇ ਪਿਛਲੇ ਪਾਸੇ ਸੂਰਜ ਮੁਖੀ ਲੈ ਕੇ, ਜਿਹੜੀ ਬਾਦਸ਼ਾਹੀ ਠਾਠ ਦੀ ਨਿਸ਼ਾਨੀ ਹੈ, ਸੂਰਜ ਮੁਖੀ ਲੈ ਕੇ ਇੱਕ ਸੇਵਾਦਾਰ ਬੜਾ ਤਿਆਰ ਬਰ ਤਿਆਰ ਹੋ ਕੇ ਕਮਰ ਕੱਸਾ ਕਰਕੇ ਗਾਤਰੇ, ਉਹਨੇ ਤਲਵਾਰ ਪਾਈ ਹੋਈ ਹੈ, ਬੜੀ ਸੁੰਦਰ ਦਸਤਾਰ ਸਜਾਈ ਹੋਈ ਹੈ, ਮੁਛਹਿਰਾ ਚੜਿਆ ਹੋਇਆ ਔਰ ਬੜੇ ਤਿਆਰ ਬਰ ਤਿਆਰ ਪੁਜੀਸ਼ਨ ਦੇ ਵਿੱਚ ਮਹਾਰਾਜ ਜੀ ਦੇ ਪਿਛਲੇ ਪਾਸੇ ਸੂਰਜ ਮੁਖੀ ਲੈ ਕੇ ਇੱਕ ਸੇਵਾਦਾਰ ਖੜਾ ਹੈ।
ਚਾਮਰ ਚਾਰ ਬਾਰ ਬਹੁ ਢੋਰਤ।
ਔਰ ਗੁਰਦੇਵ ਜੀ ਦੇ ਸੀਸ ਉੱਤੇ ਚਵਰ ਬਰਦਾਰ ਬੜੇ ਅਦਬ ਨਾਲ ਸਤਕਾਰ ਨਾਲ ਬਾਰ ਬਾਰ ਚਵਰ ਝੁਲਾ ਰਿਹਾ ਹੈ।
ਬਿਸਦ ਮਰਾਲਨ ਕੀ ਦੁੱਤ ਚੋਰਤ।
ਕਹਿੰਦੇ ਚਵਰ ਇਸ ਤਰ੍ਹਾਂ ਸਫੇਦ ਰੰਗ ਦਾ ਝੁਲਦਾ ਹੈ ਮਾਨੋ ਜਿਵੇਂ ਚਿੱਟੇ ਰੰਗ ਦੇ ਹੰਸ ਮਹਾਰਾਜ ਜੀ ਦੇ ਸੀਸ ਦੇ ਉੱਤੇ ਸੱਜਿਓਂ ਖੱਬੇ ਉਡਾਰੀ ਮਾਰ ਕੇ ਜਾਂਦੇ ਹੋਣ ਤੇ ਫਿਰ ਖੱਬਿਓਂ ਸੱਜੇ ਪਾਸੇ ਉਡਾਰੀ ਮਾਰ ਕੇ ਜਾਂਦੇ ਹੋਣ।
ਪਠਿਓ ਮਸੰਦ ਹਕਾਰਨ ਰਾਜਾ।
ਜਦੋਂ ਦੀਵਾਨ ਸੱਜ ਗਿਆ ਸਤਿਗੁਰਾਂ ਦਾ, ਫਿਰ ਮਹਾਰਾਜ ਜੀ ਨੇ ਆਪਣੇ ਮੇਵੜੇ ਨੂੰ, ਅਰਦਾਸੀਏ ਨੂੰ, ਭਾਈ ਨੰਦ ਚੰਦ ਨੂੰ ਭੇਜਿਆ ਕਿ ਜਾਓ ਰਾਜੇ ਭੀਮ ਚੰਦ ਨੂੰ ਸਭਾ ਵਿੱਚ ਸੱਦ ਕੇ ਲੈ ਆਓ।
ਕਰੀ ਆਨ ਸੁਦ ਦਰਸ਼ਨ ਕਾਜਾ।
ਰਾਜੇ ਭੀਮ ਚੰਦ ਨੂੰ ਆ ਕੇ ਸੇਵਾਦਾਰ ਨੇ ਖਬਰ ਕੀਤੀ ਕਿ ਰਾਜਾ ਸਤਿਗੁਰਾਂ ਦਾ ਦਰਬਾਰ ਸੱਜ ਗਿਆ ਹੈ, ਰਾਜਾਨ ਰਾਜ ਕਲਗੀਧਰ ਪਾਤਸ਼ਾਹ ਜੀ ਤਖ਼ਤ ਤੇ ਬੈਠੇ ਦਰਸ਼ਨ ਦੇ ਰਹੇ ਨੇ, ਚੱਲ ਕੇ ਦਰਸ਼ਨ ਕਰ ਲੈ।
ਯਾਦ ਕਰਤ ਚਲੀ ਹੈ ਅਬ ਪਾਸਾ।
ਇਹ ਰਾਜਾ ਭੀਮ ਚੰਦ ਤੈਨੂੰ ਸਤਿਗੁਰੂ ਕਲਗੀਧਰ ਜੀ ਯਾਦ ਕਰ ਰਹੇ ਨੇ ਤੇ ਚੱਲ ਕੇ ਉਹਨਾਂ ਦੇ ਦੀਦਾਰ ਪਰਸ ਲੈ।
ਪੁਰਹਿ ਸਤਿਗੁਰੂ ਜਨ ਕੀ ਆਸਾ।
ਸਤਿਗੁਰੂ ਜੀ ਦੇ ਦਰਸ਼ਨ ਭਾਗਾਂ ਵਾਲਿਆਂ ਨੂੰ, ਨਸੀਬਾਂ ਵਾਲਿਆਂ ਨੂੰ ਪ੍ਰਾਪਤ ਹੁੰਦੇ ਹੈ, ਚੱਲ ਕੇ ਉਹਨਾਂ ਦੇ ਦਰਸ਼ਨ ਕਰ, ਜਿਨ੍ਹਾਂ ਦੇ ਦਰਸ਼ਨ ਕਰਕੇ ਮਨ ਦੀਆਂ ਸਾਰੀਆਂ ਆਸਾਂ ਪੂਰਨ ਹੋ ਜਾਂਦੀਆਂ ਹਨ। ਜਿਹੜੀ ਆਸ ਰੱਖ ਕੇ ਮਨ 'ਚ ਜਾਈਏ ਉਹੀ ਆਸ ਮਹਾਰਾਜ ਕਲਗੀਧਰ ਜੀ ਦੇ ਦਰਸ਼ਨ ਕਰਕੇ ਪੂਰੀ ਹੋ ਜਾਂਦੀ ਹੈ। ਆਸਾ ਬੰਤੀ ਆਸ ਗੁਸਾਈ ਪੂਰੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਆਸਾਵਾਂ ਪੂਰੀਆਂ ਕਰਨ ਵਾਲੇ ਹਨ।
ਭੀਮ ਚੰਦ ਹੋਏ ਰਹਿਓ ਤਿਆਰੀ।
ਭੀਮ ਚੰਦ ਪਹਿਲਾਂ ਹੀ ਤਿਆਰੀ ਕਰਕੇ ਬੈਠਾ ਉਡੀਕ ਰਿਹਾ ਸੀ ਵੀ ਕਲਗੀਧਰ ਜੀ ਦਾ ਸੁਨੇਹਾ ਆਵੇ, ਫਿਰ ਮਹਾਰਾਜ ਜੀ ਦੇ ਦਰਬਾਰ ਵਿੱਚ ਚੱਲ ਕੇ ਜਾਵਾਂ।
ਬੈਠਿਓ ਹੋ ਤੋ ਪ੍ਰਥੀਖਨ ਧਾਰੀ।
ਪਹਿਲਾਂ ਹੀ ਉਡੀਕ ਰਿਹਾ ਸੀ ਵੀ ਕੋਈ ਮੇਵੜਾ, ਕੋਈ ਗੁਰੂ ਸਾਹਿਬ ਦਾ ਸੇਵਾਦਾਰ ਆਵੇਗਾ ਤੇ ਸੁਣਦਿਆਂ ਸਾਰੀ ਚੱਲ ਪਵਾਂਗੇ।
ਆਏ ਹਕਾਰਨ ਗਮਨ ਹੈ ਤਹਾਂ।
ਕਹਿੰਦੇ ਜਦੋਂ ਸੇਵਾਦਾਰ ਆਇਆ ਉਹਨੇ ਆ ਕੇ ਖਬਰ ਦਿੱਤੀ ਤੇ ਭੀਮ ਚੰਦ ਕਹਿੰਦਾ ਜੀ ਮੈਂ ਤਾਂ ਤਿਆਰੀ ਕਰਕੇ ਬੈਠਾ ਹੋਇਆ ਤੇ ਮੈਂ ਤਾਂ ਉਡੀਕ ਰਿਹਾ ਸੀ ਵੀ ਕਲਗੀਧਰ ਜੀ ਦਾ ਸੁਨੇਹਾ ਆਵੇ, ਉਹ ਯਾਦ ਕਰਨ ਤੇ ਮੈਂ ਉਹਨਾਂ ਦੇ ਦਰਬਾਰ ਵਿੱਚ ਚੱਲ ਕੇ ਜਾਵਾਂ।
ਬੈਠੇ ਦਰਸ਼ਨ ਦੇ ਹੈ ਜਹਾਂ।
ਤੇ ਚਲੋ ਮੈਂ ਤਾਂ ਅੱਗੇ ਹੀ ਤਿਆਰ ਹਾਂ ਵੀ ਜਿੱਥੇ ਬੈਠ ਕੇ ਉਹ ਦਰਸ਼ਨ ਦਿੰਦੇ ਆ ਵੀ ਉੱਥੇ ਚੱਲ ਕੇ ਹਾਜ਼ਰ ਹੋਵਾਂ।
ਪੁੰਜ ਮੂ ਸਾਹਿਬ ਲੈ ਕਰ ਸਾਥੇ।
ਭੀਮ ਚੰਦ ਨੇ ਉਸੇ ਵੇਲੇ ਚੱਲਣਾ ਕੀਤਾ, ਆਪਣੇ ਕਈ ਮੁਸਾਹਿਬ, ਕਈ ਇਹਦੇ ਅਹਿਲਕਾਰ ਅਫਸਰ ਜਿਹੜੇ ਸ਼ਸਤਰਧਾਰੀ ਸਨ ਉਹਨਾਂ ਨੂੰ ਭੀਮ ਚੰਦ ਨੇ ਆਪਣੇ ਨਾਲ ਲਿਆ।
ਅਪਰ ਸੁਭਟ ਜੀ ਨੇ ਆਯੁਧ ਹਾਥੇ।
ਹੋਰ ਵੀ ਇਹਦੇ ਕਈ ਸੂਰਮੇ ਜਿਹੜੇ ਸ਼ਸਤਰਧਾਰੀ ਸੀ, ਕਿਸੇ ਦੇ ਹੱਥ 'ਚ ਬੰਦੂਕ ਹੈ, ਕਿਸੇ ਦੇ ਹੱਥ ਵਿੱਚ ਬਰਛਾ, ਨੇਜਾ, ਤਲਵਾਰ ਹੈ, ਢਾਲਾਂ ਨੇ, ਏਦਾਂ ਸ਼ਸਤਰਧਾਰੀ ਸਿਪਾਹੀ ਵੀ ਇਹਨੇ ਆਪਣੇ ਨਾਲ ਲਏ ਹਨ।
ਗਮਨਿਓ ਬੋਲਤ ਸੰਗ ਵਜ਼ੀਰ।
ਔਰ ਆਪਣੇ ਵਜ਼ੀਰ ਨਾਲ ਗੱਲਾਂ ਬਾਤਾਂ ਕਰਦੇ ਆ, ਜਿਹੜਾ ਵਜ਼ੀਰ ਪਹਿਲਾਂ ਆਇਆ ਸੀ ਕਲਗੀਧਰ ਦੀ ਮਹਾਰਾਜ ਜੀ ਦੇ ਪਾਸ, ਉਹ ਵਜ਼ੀਰ ਇਹਦੇ ਨਾਲ ਨਾਲ ਜਾ ਰਿਹਾ, ਉਹਦੇ ਨਾਲ ਇਹ ਗੱਲਾਂ ਕਰਦਿਆਂ ਜਾ ਰਿਹਾ।
ਸ਼ਸਤਰ ਬੇ ਭੁੱਖਨ ਚੀਰ ਸਰੀਰ।
ਸਭ ਨੇ ਸ਼ਸਤਰ ਧਾਰੇ ਨੇ, ਗਹਿਣੇ ਆਭੂਸ਼ਣ ਧਾਰਨ ਕੀਤੇ ਹੋਏ ਹਨ,
ਬਹੁਮੁੱਲੇ ਧਾਰਤ ਚਲ ਆਏ,
ਬੜੇ ਬੜੇ ਬਹੁਮੁੱਲੇ ਸੋਹਣੇ ਵਸਤਰ ਪਾ ਕੇ, ਗਹਿਣੇ ਪਾ ਕੇ, ਸ਼ਸਤਰ ਪਾ ਕੇ ਰਾਜਾ ਭੀਮ ਚੰਦ ਆਪਣੇ ਸੈਂਕੜੇ ਅਹਿਲਕਾਰਾਂ ਸਮੇਤ, ਸ਼ਸਤਰਧਾਰੀ ਸਿਪਾਹੀਆਂ ਸਮੇਤ ਚੱਲ ਕੇ ਆ ਰਿਹਾ।
ਗੁਰਸਨ ਸਿੱਖੀਆਂ ਭਨਿਓ ਸੁਣਾਏ,
ਜਦੋਂ ਇਹ ਚੱਲ ਕੇ ਨੇੜੇ ਆ ਗਿਆ ਮਹਾਰਾਜ ਜੀ ਦੇ ਦਰਬਾਰ ਦੇ, ਤੇ ਇੱਕ ਸਿੱਖ ਨੇ ਜਾ ਕੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ,
ਪ੍ਰਭ ਜੀ ਗਿਰਪਤ ਮਤ ਕਿਹ ਕਾਚੇ।
ਮਹਾਰਾਜ ਇਹ ਪਹਾੜੀਏ ਨੇ, ਮਤ ਦੇ ਕੱਚੇ ਨੇ, ਇਹ ਮੂੰਹੋਂ ਕੁਝ ਕਹਿੰਦੇ ਆ, ਦਿਲ ਚ ਕੁਝ ਰੱਖਦੇ ਆ। ਇਹ ਪਹਾੜੀਆਂ ਦੀ ਮੁੱਢ ਤੋਂ ਹੀ ਬਿਰਤੀ ਰਹੀ ਹੈ, ਸਮੇਂ ਸਮੇਂ ਦੇ ਨਾਲ ਇਹ ਸਦਾ ਹੀ ਗੁਰੂ ਪੰਥ ਦੇ ਨਾਲ ਵੈਰ ਵਿਰੋਧ ਦੀ ਬਿਰਤੀ ਰੱਖਦੇ ਰਹੇ ਹੈ। ਹਾਲਾਂਕਿ ਪੰਥ ਨੇ ਸਦਾ ਇਹਨਾਂ ਦਾ ਭਲਾ ਕੀਤਾ, ਕਲਗੀਧਰ ਜੀ ਨੇ ਇਹਨਾਂ ਪਹਾੜੀਆਂ ਦੇ ਨਾਲ ਜਾ ਕੇ ਬਕਾਇਦਾ ਨਦਾਉਣ ਦਾ ਜੰਗ ਲੜਿਆ, ਪਰ ਇਹ ਫਿਰ ਵੀ ਮਨ 'ਚ ਬਿਰਤੀ ਰੱਖਦੇ ਆ ਮਾੜੀ। ਮਹਾਰਾਜ ਜੀ ਨੂੰ ਕਹਿਣ ਲੱਗੇ ਸੇਵਾਦਾਰ ਸਿੰਘ, ਜਿਹੜੇ ਮਹਾਰਾਜ ਜੀ ਦੇ ਭਾਈ ਉਦੇ ਸਿੰਘ ਵਰਗੇ ਯੋਧੇ ਸੀ, ਮਹਾਰਾਜ ਜੀ ਨੂੰ ਕਹਿੰਦੇ, ਪਾਤਸ਼ਾਹ ਇਹ ਪਹਾੜੀਏ ਜਿਹੜੇ ਨੇ ਮਤ ਦੇ ਕੱਚੇ ਹੁੰਦੇ ਹਨ,
ਕਪਟ ਅਨੇਕ ਬਿਦਨ ਮਹਿਰਾਚੇ,
ਇਹ ਬੜੇ ਕਪਟੀ ਛਲੀਏ ਤੇ ਫਰੇਬੀ ਹੁੰਦੇ ਆ, ਇਹ ਮੌਕਾ ਪ੍ਰਸਤ ਹੁੰਦੇ ਨੇ ਪਹਾੜੀਏ।
ਇਨ ਪਰ ਬਹੁ ਵਿਸ਼ਵਾਸ ਨਾ ਕੀਜੈ।
ਮਹਾਰਾਜ ਜੀ ਨਾ ਤੇ ਸਾਨੂੰ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਇਹ ਪਹਾੜੀਏ ਵਿਸ਼ਵਾਸ ਕਰਨ ਦੇ ਲਾਇਕ ਨਹੀਂ। ਇਹ ਵਿਸ਼ਵਾਸ ਕਰ ਇਹਨਾਂ ਤੇ ਕਰ ਲਈਏ ਤੇ ਇਹ ਅੱਗੋਂ ਵਿਸ਼ਵਾਸ ਘਾਤ ਕਰਦੇ ਹੈ, ਇਹ ਵਿਸਾਹ ਘਾਤ ਕਰਦੇ ਤੇ ਅਕਿਰਤ ਘਣ ਹਨ।
ਅੰਤਰ ਚਮੂ ਨਾ ਆਵਨ ਦੀਜੈ।
ਮਹਾਰਾਜ ਜੀ ਭੀਮ ਚੰਦ ਆਪ ਕੱਲਾ ਨਹੀਂ ਆ ਰਿਹਾ, ਉਹਦੇ ਨਾਲ ਉਹਦੀ ਸੈਨਾ ਵੀ ਆ ਰਹੀ ਹੈ, ਸਿਪਾਹੀ ਵੀ ਆ ਰਹੇ ਨੇ ਸ਼ਸਤਰਧਾਰੀ। ਮਹਾਰਾਜ ਸਾਡੀ ਬੇਨਤੀ ਹੈ ਵੀ ਭੀਮ ਚੰਦ ਤੇ ਉਹਦੇ 5-7 ਜਿਹੜੇ ਨੌਕਰ ਨੇ ਜਾਂ ਅਹਿਲਕਾਰ ਵਜ਼ੀਰ ਨੇ ਉਹ ਹੀ ਅੰਦਰ ਆਵਣ ਦੀਵਾਨ 'ਚ, ਬਾਕੀ ਜਿਹੜੇ ਉਹਨਾਂ ਦੇ ਸ਼ਸਤਰਧਾਰੀ ਸਿਪਾਹੀ ਨੇ ਉਹਨਾਂ ਨੂੰ ਬਾਹਰ ਹੀ ਰੋਕ ਦਈਏ, ਉਹ ਅੰਦਰ ਨਾ ਆਵਣ ਦਈਏ। ਜਦੋਂ ਸ਼ਸਤਰਧਾਰੀ ਸਿਪਾਹੀ ਅੰਦਰ ਆਵਣਗੇ, ਖਬਰੇ ਇਹਨਾਂ ਦੀ ਮਤ 'ਚ ਕੀ ਚੱਲਦਾ, ਕਿਹੜੀ ਮਨਸਾ, ਕੀ ਬਿਰਤੀ ਹੈ, ਦੁਸ਼ਮਣ ਜੋ ਨੇ ਇਹਨਾਂ ਦੇ ਮਨ ਦਾ ਸਾਨੂੰ ਕੀ ਪਤਾ, ਨਾਲੇ ਹੈਣ ਵੀ ਕੱਚੀ ਮਤ ਵਾਲੇ। ਤੇ ਸਾਡੀ ਇਹ ਬੇਨਤੀ, ਸਿੰਘ ਬੜੇ ਤਿਆਰ ਬਰ ਤਿਆਰ ਸਾਵਧਾਨ ਸਨ ਮਹਾਰਾਜ ਜੀ ਦੇ ਯੋਧੇ, ਮਹਾਰਾਜ ਵੀ ਸਿਪਾਹੀਆਂ ਨੂੰ ਆਪਾਂ ਬੈਨ ਕਰ ਦਈਏ ਵੀ ਉਹ ਨਾ ਦਰਬਾਰ 'ਚ ਆਉਣ, ਭੀਮ ਚੰਦ ਆ ਜਾਏ, ਉਹਦੇ ਜਿਹੜੇ ਵਜ਼ੀਰ ਨੇ ਉਹ ਆ ਜਾਣ, ਸਿਪਾਹੀਆਂ ਨੂੰ ਅਸੀਂ ਬਾਹਰ ਡੱਕ ਕੇ ਰੱਖਾਂਗੇ, ਨਾਲੇ ਵੇਖਦੇ ਹਾਂ ਵੀ ਕਿੰਨੇ ਕੁ ਸੂਰਮੇ ਨੇ ਇਹਨਾਂ ਦੇ ਸਿਪਾਹੀ।
ਜਿਤਕ ਮੁਸਾਹਿਬ ਅੰਨ ਹੈ ਸਾਥ,
ਜਿਹੜੇ ਉਹਦੇ ਖਾਸ ਮੁਸਾਹਿਬ ਨੇ, ਖਾਸ ਅਫਸਰ ਨੇ ਭੀਮ ਚੰਦ ਦੇ, ਉਹ ਆ ਜਾਣ ਭੀਮ ਚੰਦ ਦੇ ਨਾਲ ਅੰਦਰ ਦਰਬਾਰ 'ਚ। ਪਰ ਸਿਪਾਹੀਆਂ ਦਾ ਕੀ ਕੰਮ ਹੈ ਅੰਦਰ ਦਰਬਾਰ 'ਚ, ਜੇ ਸਿਪਾਹੀਆਂ ਦਾ ਤਾਂ ਕੋਈ ਮਤਲਬ ਨਹੀਂ ਦਰਬਾਰ ਵਿੱਚ ਆਉਣ ਦਾ, ਇਹਨਾਂ ਨੂੰ ਬਾਹਰ ਹੀ ਰੱਖਿਆ ਜਾਵੇ।
ਦਰ ਸਹਿਨਾਥ ਧਰੇ ਪਦਮਾਥ,
ਮਹਾਰਾਜ ਤੁਹਾਡੇ ਚਰਨਾਂ 'ਚ ਮੱਥਾ ਰੱਖ ਕੇ ਨਮਸਕਾਰ ਕਰਨਾ।
ਲਖ ਆਸ਼ੈ ਬਹੁ ਦਾਸਨ ਕੇਰਾ।
ਜਦੋਂ ਸੇਵਾਦਾਰਾਂ ਨੇ ਕਲਗੀਧਰ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਸ਼ਾ ਸਮਝ ਗਏ ਵੀ ਸਿੱਖ ਚੁਕੰਨੇ ਨੇ, ਸਾਵਧਾਨ ਹਨ।
ਕਲਗੀਧਰ ਬੋਲੇ ਤਿਸ ਬੇਰਾ,
ਸੁਣ ਕੇ ਕਲਗੀਆਂ ਵਾਲੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ,
ਸੈਨ ਸਮੇਤ ਜੇ ਅੰਤਰ ਆਵਹਿ।
ਮਹਾਰਾਜ ਜੀ ਕਹਿੰਦੇ, ਮਹਾਰਾਜ ਯੋਧਿਆਂ ਨੂੰ ਕਹਿੰਦੇ, ਸਿੱਖਾਂ ਨੂੰ ਕਹਿੰਦੇ, ਜੇ ਸੈਨਾ ਸਮੇਤ ਆਉਂਦਾ ਭੀਮ ਚੰਦ ਅੰਦਰ ਤੇ ਆਉਣ ਦਿਓ,
ਕਹਾਂ ਵਿਗਾਰ ਸਕੈ ਕਿਆ ਪਾਵਹਿ।
ਜੇ ਉਹ ਆਪਣੀ ਸੈਨਾ ਲੈ ਕੇ ਵੀ ਆ ਜਾਏ ਤੇ ਸਾਡਾ ਕੀ ਵਿਗਾੜ ਲੂ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਇਥੋਂ ਕੀ ਵਿਗਾੜ ਕੇ ਸਾਡੇ ਕੋਲੋਂ ਕੀ ਪਾ ਲਏਗਾ।
ਕਿਆ ਵਿਸ਼ਵਾਸ ਤਿਨੋ ਤੇ ਕਰੈ,
ਅਸੀਂ ਉਹਨਾਂ ਦਾ ਕੀ ਵਿਸ਼ਵਾਸ ਕਰਨਾ ਜਾਂ ਕੀ ਸੰਦੇਹ ਕਰਨਾ।
ਗਨ ਮ੍ਰਿਗ ਤੇ ਕਿਆ ਕੇਹਰ ਡਰੈ,
ਪਾਤਸ਼ਾਹ ਕਹਿੰਦੇ ਤੁਸੀਂ ਸ਼ੇਰ ਹੋ ਮੇਰੇ। ਕਲਗੀਆਂ ਵਾਲੇ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ ਤੁਸੀਂ ਮੇਰੇ ਬੱਬਰ ਸ਼ੇਰ ਹੋ ਯੋਧੇ ਹੋ, ਤੇ ਹਿਰਨਾਂ ਦੀਆਂ ਡਾਰਾਂ ਨੂੰ ਵੇਖ ਕੇ ਕਦੇ ਸ਼ੇਰ ਡਰਦੇ ਥੋੜੀ ਹੁੰਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਾਤਸ਼ਾਹ ਕਹਿੰਦੇ ਤੁਸੀਂ ਮੇਰੇ ਸ਼ੇਰ ਹੋ, ਯੋਧੇ ਹੋ, ਤੇ ਜੇ ਹਿਰਨਾਂ ਦੀਆਂ ਡਾਰਾਂ ਚੜ ਕੇ ਆ ਵੀ ਜਾਣ ਤੇ ਸ਼ੇਰਾਂ ਨੂੰ ਕਾਹਦਾ ਡਰ, ਆਉਣ ਦਿਓ ਹਿਰਨ ਜਿੰਨੇ ਮਰਜ਼ੀ ਆਉਣ, ਇਹ ਜਿਹੜੇ ਹਿਰਨ ਨੇ ਸ਼ੇਰਾਂ ਦਾ ਸ਼ਿਕਾਰ ਹੀ ਹੁੰਦੇ ਆ, ਇਹ ਸ਼ੇਰਾਂ ਦਾ ਖਾਜਾ ਹੁੰਦੇ ਹਨ।
ਆਵਨ ਦੇਹੋ ਸਭ ਸਭਾ ਮਜਹਾਰੀ,
ਆਉਣ ਦਿਓ ਸਾਰਿਆਂ ਨੂੰ। ਮਹਾਰਾਜ ਜੀ ਨੇ ਨੀ ਵੀ ਸਿੱਖਾਂ ਨੂੰ ਕਿਹਾ ਵੀ ਤੁਸੀਂ ਇੱਦਾਂ ਦੀ ਗੱਲ ਨਾ ਕਰੋ, ਉਹਨਾਂ ਨੂੰ ਪਾਤਸ਼ਾਹ ਨੇ ਸਲਾਹਿਆ ਵੀ, ਹੌਸਲਾ ਵੀ ਦਿੱਤਾ, ਸਿੱਖਾਂ ਨੂੰ ਨਹੀਂ ਕਿਹਾ ਵੀ ਤੁਸੀਂ ਗਲਤ ਕਹਿ ਰਹੇ ਹੋ ਵੀ ਇੱਦਾਂ ਨਹੀਂ ਕਹਿਣਾ। ਮਹਾਰਾਜ ਕਹਿੰਦੇ ਠੀਕ ਹੋ, ਪਰ ਉਹਨਾਂ ਤੋਂ ਕਾਹਦਾ ਡਰ ਸਾਨੂੰ ਜਿਹੜੇ ਹੈ ਨਹੀਂ ਹਿਰਣ, ਜਿਨ੍ਹਾਂ ਨੇ ਸੈਂਕੜੇ ਸਾਲਾਂ ਤੋਂ ਗੁਲਾਮੀਆਂ ਮੰਨੀਆਂ ਹੋਈਆਂ, ਉਹ ਭਲਾ ਕੀ ਲੜਨਗੇ ਸਾਡੇ ਨਾਲ ਆ ਕੇ ਇੱਥੇ? ਤੁਸੀਂ ਸ਼ੇਰ ਜੇ ਅਤੇ ਆਉਣ ਦਿਓ ਉਹਨਾਂ ਨੂੰ ਜਿੰਨੇ ਆਉਂਦੇ ਆ। ਪਾਤਸ਼ਾਹ ਚਾਹੁੰਦੇ ਸੀ ਵੀ ਜੇ ਸਿਪਾਹੀ ਰੋਕਾਂਗੇ ਬਾਹਰ ਤਾਂ ਮਿਲਣ ਤੋਂ ਪਹਿਲਾਂ ਹੀ ਖਟਾਸ ਪੈਦਾ ਹੋ ਜਾਣੀ। ਜਦੋਂ ਸਿਪਾਹੀ ਰੋਕੇ ਜਾਣਗੇ ਭੀਮ ਚੰਦ ਦੇ, ਉਹਨੇ ਕਹਿਣਾ ਵੀ ਮੇਰੀ ਤੁਸੀਂ ਨਰਾਦਰੀ ਕੀਤੀ ਹੈ। ਪਾਤਸ਼ਾਹ ਕਹਿੰਦੇ ਆਉਣ ਦਿਓ ਜਿੰਨੇ ਆਉਂਦੇ ਨੇ ਅੰਦਰ।
ਕਹਾਂ ਦੁਰਨ ਕਰ ਹੈ ਬਲ ਭਾਰੀ।
ਹਾਂ, ਕਿੱਥੇ ਜਾਵਾਂਗੇ ਲੁੱਕ ਕੇ? ਪਾਤਸ਼ਾਹ ਕਹਿੰਦੇ ਅਸੀਂ ਲੁੱਕਣ ਵਾਲੇ ਨਹੀਂ ਹਾਂ, ਛਿਪਣ ਵਾਲੇ ਨਹੀਂ ਹਾਂ, ਪ੍ਰਗਟ ਹੋ ਕੇ ਪ੍ਰਗਟ ਹੋਣਾ।
ਸਿੰਘਪੁਰ ਇਤਨੇ ਮਹਿ ਆਇਓ।
ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਇਹਨੇ ਨੂੰ ਭੀਮ ਚੰਦ ਬਾਹਰ ਦਰਸ਼ਨੀ ਡਿਉੜੀ ਕੋਲ ਆ ਗਿਆ।
ਪਟਨ ਸਹਿਤ ਅੰਤਰ ਪ੍ਰਿਸ਼ਵਾਯੋ।
ਆਪਣੇ ਸਿਪਾਹੀਆਂ ਦੇ ਸਮੇਤ ਹੀ ਮਹਾਰਾਜ ਜੀ ਦੇ ਸੇਵਾਦਾਰਾਂ ਨੇ ਰੋਕਿਆ ਨਹੀਂ, ਜਿੰਨੇ ਸਿਪਾਹੀ ਉਹਦੇ ਨਾਲ ਸੀ ਸਾਰਿਆਂ ਦੇ ਸਮੇਤ ਹੀ ਭੀਮ ਚੰਦ ਅੰਦਰ ਆ ਗਿਆ।
ਪਹੁੰਚੇ ਚਰਨ ਬੰਦਨਾ ਕੀਨੀ।
ਆਇਆ ਆ ਕੇ ਸਤਿਗੁਰਾਂ ਦੇ ਚਰਣਾਂ ਤੇ ਭੀਮ ਚੰਦ ਤੇ ਇਹਦੇ ਵਜ਼ੀਰਾਂ ਨੇ ਮੱਥਾ ਟੇਕਿਆ।
ਥਾਤੀ ਧਨ ਆਗੈ ਧਰ ਦੀਨੀ।
ਰੁਪਈਆਂ ਦੀ ਇੱਕ ਥੈਲੀ ਲਿਆਇਆ ਸੀ, ਉਹ ਥੈਲੀ ਇਹਨੇ ਸਤਿਗੁਰਾਂ ਦੇ ਚਰਨਾਂ ਚ ਰੱਖੀ ਹੈ।
ਗੁਰ ਆਇਸ ਕੋਲੇ ਕਰ ਬੈਸਾ।
ਸਤਿਗੁਰਾਂ ਦੀ ਆਗਿਆ ਲੈ ਕੇ ਭੀਮ ਚੰਦ ਜਿੱਥੇ ਆਮ ਸੰਗਤ ਸਾਰੀ ਬੈਠੀ ਸੀ, ਮਹਾਰਾਜ ਕਲਗੀਧਰ ਜੀ ਦੇ ਪਾਸ ਸੀ, ਚਰਨਾਂ ਦੇ ਕੋਲ ਬੈਠ ਗਿਆ।
ਇੱਕ ਸਰੂਪ ਪੂਰਨ ਸਸ ਜੈਸਾ।
ਸਤਿਗੁਰਾਂ ਦਾ ਜਦੋਂ ਸਰੂਪ ਵੇਖਿਆ, ਇੱਕ ਵਾਰੀ ਮਨ ਮੋਹਿਆ ਗਿਆ ਭੀਮ ਚੰਦ ਦਾ। ਪਾਤਸ਼ਾਹ ਦੇ ਦਰਸ਼ਨ ਐਸੇ ਮਨੋਹਰ ਨੇ ਕਿ ਵੇਖਦਿਆਂ ਸਤਿਗੁਰਾਂ ਦੇ ਮੁੱਖ ਮੰਡਲ ਦੀ ਆਭਾ ਵੀ ਜਿਵੇਂ ਚੰਦਰਮਾ ਦੀ ਕ੍ਰਾਂਤੀ ਹੋਵੇ।
ਚਮੂ ਸਰਬ ਅਰ ਪੁੰਜ ਮੁਸਾਹਿਬ।
ਇਹਦੀ ਜਿੰਨੀ ਸੈਨਾ ਸੀ, ਇਹਦੇ ਜਿੰਨੇ ਵਜ਼ੀਰ ਨੇ ਮੁਸਾਹਿਬ ਹਨ।
ਤਨ ਧਰ ਨਮੋ ਕਰਹਿ ਗੁਰ ਸਾਹਿਬ।
ਸਾਰੇ ਵਾਰੀ ਵਾਰੀ ਮਹਾਰਾਜ ਜੀ ਦੇ ਚਰਨਾਂ ਚ ਜਥਾ ਸ਼ਕਤ ਮਾਇਆ ਭੇਟ ਕਰਦੇ ਤੇ ਮੱਥਾ ਟੇਕਦੇ ਹਨ।
ਜਥਾ ਯੋਗ ਥਿਰ ਹੈ ਕਰ ਸਾਰੇ।
ਸਾਰੇ ਜਥਾ ਯੋਗ ਜਿੱਥੇ ਜਿੱਥੇ ਥਾਂ ਮਿਲੀ, ਕੋਈ ਖਲੋ ਗਿਆ, ਕੋਈ ਬਹਿ ਗਿਆ।
ਕੇਤਕ ਠਾਂਡੇ ਦਰਸ਼ਨ ਹਾਰੇ।
ਕਈ ਪਿਛਲੇ ਪਾਸੇ ਜਾ ਕੇ ਖਲੋ ਕੇ ਦਰਸ਼ਨ ਕਰ ਰਹੇ ਹਨ।
ਕੁਸ਼ਲ ਪ੍ਰਸ਼ਨ ਕਲਗੀ ਧਰ ਕੀਨਾ।
ਸਤਿਗੁਰੂ ਜੀ ਰਾਜੇ ਭੀਮ ਚੰਦ ਨੂੰ ਕੁਸ਼ਲ ਪ੍ਰਸੰਨਤਾ ਪੁੱਛਦੇ ਹਨ।
ਹੱਥ ਜੋੜ ਭੂਪਤ ਕਹਿ ਦੀਨਾ।
ਰਾਜੇ ਨੇ ਹੱਥ ਜੋੜ ਕੇ ਮਹਾਰਾਜ ਜੀ ਦੀ ਕਿਰਪਾ ਦਾ ਬਚਨ ਸੁਣਾਇਆ, ਮਹਾਰਾਜ ਤੁਹਾਡੀ ਕਿਰਪਾ ਨਾਲ ਰਾਜੀ ਖੁਸ਼ੀ ਹਾਂ।
ਗਿਰ ਰਾਜਨ ਕੇ ਅਨਕ ਪ੍ਰਸੰਗ।
ਫਿਰ ਪਹਾੜੀ ਰਾਜਿਆਂ ਦੇ ਪ੍ਰਸੰਗ ਚੱਲ ਪਏ, ਜਿਹੜੇ ਹੋਰ ਨੇੜੇ ਤੇੜੇ ਰਿਆਸਤਾਂ ਨੇ, ਉਹਨਾਂ ਰਿਆਸਤਾਂ ਦੇ ਰਾਜਿਆਂ ਦੀਆਂ ਗੱਲਾਂ ਬਾਤਾਂ ਚੱਲ ਗਈਆਂ।
ਹੁਣ ਪ੍ਰਭ ਪੁੱਛੇ ਜਿਸ ਜਿਸ ਢੰਗ।
ਜਿਵੇਂ ਜਿਵੇਂ ਸਤਿਗੁਰੂ ਜੀ ਪੁੱਛਦੇ ਨੇ ਰਾਜੇ ਭੀਮ ਚੰਦ ਨੂੰ,
ਕਿਤਕ ਰਾਜ ਦੂਣ ਜੋ ਕਹਿ ਲੂਰੰਗ।
ਮਹਾਰਾਜ ਜੀ ਪੁੱਛਦੇ ਭੀਮ ਚੰਦ, ਤੇਰੀ ਜਿਹੜੀ ਕਹਿਲੂਰ ਰਿਆਸਤ ਦੀ ਦੂਣ ਹੈ, ਉਹ ਕਿੰਨਾ ਕੁ ਇਲਾਕਾ ਹੈ ਤੇਰੀ ਦੂਣ ਦਾ?
ਭੂਪ ਕਟੋਚਨ ਕੋ ਕਿਤ ਪੂਰੰਗ।
ਤੇ ਤੇਰਾ ਜਿਹੜਾ ਕਟੋਚੀਆ ਰਾਜਾ, ਤੇਰਾ ਰਿਸ਼ਤੇਦਾਰ ਵੀ ਸੰਬੰਧੀ ਵੀ ਹੈ, ਉਹਦੀ ਰਿਆਸਤ ਤੇਰੀ ਰਿਆਸਤ ਤੋਂ ਕਿੰਨੀ ਦੂਰੀ ਤੇ ਹੈ?
ਜਸੋਵਾਰੀਆ ਔਰ ਗੁਲੇਰੂ।
ਰਾਜਾ ਜਸਵਾਲੀਆ ਤੇ ਰਾਜਾ ਗੁਲੇਰੀਆ, ਉਹ ਤੇਰੇ ਨਾਲ ਕਿੱਦਾਂ ਦਾ ਸਹਿਚਾਰ ਰੱਖਦੇ ਨੇ?
ਬਿੱਜੜ ਵਾਲੀਆ ਬਹੁਰ ਚੰਦੇਰੂ।
ਰਾਜਾ ਬਿੱਜੜ ਵਾਲੀਆ ਤੇਰੇ ਨਾਲ ਪ੍ਰੇਮ ਰੱਖਦਾ ਜਾਂ ਰਾਜਾ ਚੰਦੇਰੀਆ ਤੇਰੇ ਨਾਲ ਪ੍ਰੇਮ ਰੱਖਦਾ? ਉਹਨਾਂ ਦੀਆਂ ਰਿਆਸਤਾਂ ਕਿੱਡੀਆਂ ਕਿੱਡੀਆਂ ਵੱਡੀਆਂ ਨੇ। ਜਾਂ ਰਾਜਾ ਮੰਡੀ, ਰਾਜਾ ਕੁੱਲੂ, ਰਾਜਾ ਜੰਮੂ, ਇਹ ਜਿੰਨੇ ਰਾਜੇ ਨੇ, ਰਾਜਾ ਸਿਰਮੌਰ ਦਾ, ਰਾਜਾ ਗੜਵਾਲ ਦਾ, ਇਹ ਜਿੰਨੇ ਰਾਜੇ ਨੇ, ਇਹਨਾਂ ਦੀਆਂ ਰਿਆਸਤਾਂ ਬਾਰੇ ਸਾਨੂੰ ਦੱਸ ਵੀ ਕਿੰਨੀਆਂ ਕਿੰਨੀਆਂ ਰਿਆਸਤਾਂ ਨੇ। ਤੇਰੀ ਰਿਆਸਤ ਇਹਨਾਂ ਸਾਰਿਆਂ ਤੋਂ ਵੱਡੀ ਹੈ ਜਾਂ ਉਹਨਾਂ ਦੇ ਬਰਾਬਰ ਹੈ?
ਇਸ ਤੇ ਆਦਿਕ ਰਾਜ ਪਹਾਰੀ।
ਮਹਾਰਾਜ ਜੀ ਹੋਰ ਵੀ ਕਈ ਪਹਾੜੀ ਰਾਜਿਆਂ ਦਾ ਜ਼ਿਕਰ ਪੁੱਛਦੇ ਹਨ।
ਗੁਰ ਪੂਜਨ ਨ੍ਰਿਪ ਸਕਲ ਉਚਾਰੀ।
ਜਿਵੇਂ ਮਹਾਰਾਜ ਜੀ ਪੁੱਛਦੇ ਰਾਜਾ ਭੀਮ ਚੰਦ, ਉਸੇ ਤਰ੍ਹਾਂ ਅੱਗੋਂ ਦੱਸੀ ਜਾਂਦਾ।
ਹੁਣ ਬੋਲਿਓ ਜੇ ਵਸਤ ਅਜਾਇਬ।
ਫਿਰ ਗੱਲਾਂ ਬਾਤਾਂ ਚੱਲਦਿਆਂ ਚੱਲਦਿਆਂ ਜਦੋਂ ਕੁਝ ਸਮਾਂ ਬੀਤ ਗਿਆ, ਭੀਮ ਚੰਦ ਬੋਲਿਆ, ਕਹਿੰਦਾ ਜੀ ਮੈਂ ਸੁਣਿਆ ਵੀ ਤੁਹਾਡੇ ਕੋਲ ਬੜੀਆਂ ਅਜੀਬੋ ਗਰੀਬ ਵਸਤੂਆਂ ਨੇ, ਬੜੀਆਂ ਅਜਾਇਬ ਹੈਰਾਨ ਕਰ ਦੇਣ ਵਾਲੀਆਂ ਵਸਤੂਆਂ ਹਨ।
ਸੁਣੀ ਅਨੇਕ ਹੈ ਢਿੱਗ ਸਾਹਿਬ।
ਸੁਣਿਆ ਵੀ ਬੜੀ ਬੜੀ ਦੂਰ ਦੇਸ਼ ਤੋਂ ਤੁਹਾਡੇ ਕੋਲ ਬੜੀਆਂ ਬੜੀਆਂ ਅਜਾਇਬ ਕੀਮਤੀ ਵਸਤੂਆਂ ਆਈਆਂ ਸੁਣੀਆਂ ਨੇ।
ਕਿਰਪਾ ਕਰੋ ਸੋ ਹਮੈ ਦਿਖਾਵੋ।
ਤੇ ਮਹਾਰਾਜ ਕਿਰਪਾ ਕਰੋ, ਮੈਨੂੰ ਵੀ ਦਰਸ਼ਨ ਕਰਾਓ, ਮੇਰੇ ਨਾਲ ਆ, ਮੇਰੇ ਵਜ਼ੀਰ ਬੈਠੇ ਨੇ, ਇਹ ਸਾਰੇ ਉਹਨਾਂ ਅਜਾਇਬ ਵਸਤੂਆਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ।
बाछत होते सो अबै अनाव हो।
महाराज जी जे तुहाडी आग्या होवे सारिआं नूं ते असीं वेख लईए दर्शन कर लईए।
श्री कलगीधर हुक्म बखाना।
सुन के कलगीधर जी ने उस वेले हुक्म कीता।
अनोह चौंकी अजब महाना।
सेवादारा नूं कहा जाओ भाई पहला वो चौंकी लियाओ जिहड़ी चौपड़ खेडदी है। वो बड़ी अजीबो गरीब वस्तु सी। महाराज जी ने कहा पहला वो चौंकी लेके आओ।
पंच कला शस्त्र अब लियाव हो।
ते पंच कला शस्त्र भी लेके आओ।
पुरहों आस इन सकल दिखाव हो।
राजे भीम चंद दी आस पूरी करो। एदे समेत जिन्ने एदे वजीर सिपाही ने सारिआं नूं दर्शन कराओ।
कोशपति सुन कै तत्काला।
महाराज जी दा जिहड़ा खजानची सी कोशपति ओ महाराज जी दे खजाने च गया तोशे खाने चो ए सारियां वस्तुआं कढ के लियाउण लगा।
आन धरे गुर अगर संभाला।
लिया के सतगुरु जी दे सनमुख रख दिते।
चौंकी कल दाबी जब पूरब।
चौंकी रखी राजे भीम चंद दे कोल। कहिंदे जदों ओहदी कला दब्बी चौंकी दी।
निकसी पुतली पिखी अपूरब।
ओहदे विच्चों पुतलियां इकदम निकलियां बड़ियां। पहली बार वेखिया सी भीम चंद ने इदां दी चौंकी कदे वेखी नहीं सी।
गहे कर मह डल देत रुड़ाई।
ओ पुतलियां कलियां निकलियां नहीं हाथ विच डल फड़ के ते ओ सुटदियां ते चौपड़ दी खेड खेडदियां हन।
चलें चाल सेवक दिखराई।
ओ चाल चलदियां बकायदा ते सारे सेवकां नूं चल के विखा रहियां हन।
भीम चंद आनंद बिलंदा।
भीम चंद बड़ा आनंदित होया वेख के बड़ा हैरान भी हो रहा है।
अद्भुत देखत मत मिशबंदा।
अद्भुत वस्तु वेखी है चौंकी कदे वेखी नहीं कदे सुनी भी नहीं। बड़ा हैरान होया बड़ा अचंभत होया।
हुन कल दाब शस्त्र दिख रायो।
फिर जेड़ा पंच कला शस्त्र सी ओह महाराज ने अपने हाथ च फड़ के विखाया। ये भी नीति है कि अपना शस्त्र जे पता भी जेड़ा बंदा असी जानदे ही नहीं जिन्हू हाले पहली बेरी आया ओनू फड़ के थोड़ी विखाउणा। आप अपने हाथ च शस्त्र पकड़ के ना उहदा बटन दबिया एक ते बटन दब के फिर ओहदे विचों जदों शस्त्र बदलिया ते ओह विखाया।
शकत तमांचा खड़ग बनायो।
बटन दबिया ते ओहदी कृपान बन गई। फिर बटन कला दबी ते ओहदी बरछी बन गई। फिर बटन दबिया ते ओहदा तमंचा बन गया। फिर बटन दबिया ते ओहदी कटार बन गई। फिर बटन दबिया ते ओहदी गुरज बन गई। एदां इको शस्त्र चो पंज शस्त्रां दे दर्शन कराए।
आयुध पंच बनाए दिखाए।
पंज शस्त्र बना के महाराज कलगीधर जी ने खुद अपने हत्थां च विखाए।
गुलकां डाल बरूद चलाए।
चंद कहिंदा जी ये तमंचा चलदा भी है। महाराज कहिंदे हां चलदा भी है। ओहदे च गोली पाई। गोली पा के फिर चला के विखाई। महाराज जी ने वार करके विखाया।
जितक संग मैं चमू पहारी।
भीम चंद दे नाल ओहदे जिन्ने पहाड़िए साथी आए सी फौज आई हुई सी।
हेर हेर हैराने पारी।
वेख वेख के सब अचंभत होए हैरान होए दंग हो गए।
चार घटी लग बैठे दिखाए।
चार घड़ियां तक महाराज जी बैठे इदा शस्त्रां दे होर भी बहुत सारे खजाने च तिलसमी लोटा सी महाराज जी दा ओह भी विखाया। कहिंदे चार घड़ियां तक भीम चंद कोल बैठा रहा।
भूजत भूप कितों ते आए।
फिर पुछदा भीम चंद कहिंदा जी ये वस्तुआं तुहाडे कोल आईयां कित्थों केड़े इलाके चो केड़े देश विचों मंगाईयां हन।
सतगुर सगरी कथा सुनाई।
फिर कलगीधर जी ने ना सारे शस्त्रां दी भी कित्थों आया पंच कला शस्त्र जां इह चौंकी ਉਹ ਸਾਰਾ ਪ੍ਰਸੰਗ ਸੁਣਾਇਆ ਭੀਮ ਚੰਦ ਨੂੰ।
ਫੁਤੋ ਅਸਾਮ ਦੇਸ਼ ਕੋ ਰਾਈ।
ਕਹਿੰਦੇ ਭੀਮ ਚੰਦ ਅਸਾਮ ਦਾ ਰਾਜਾ ਹੋਇਆ ਰਾਜਾ ਰਾਮ ਰਾਏ।
ਦੂਰ ਇਹਾਂ ਤੇ ਦੇਸ਼ ਵਡੇਰਾ।
ਇੱਥੋਂ ਬੜੀ ਦੂਰ ਦੇਸ਼ ਹੈ ਅਸਾਮ ਬੜਾ ਵੱਡਾ ਦੇਸ਼ ਹੈ ਜਿਹਨੂੰ ਕਾਮਰੂਪ ਦੇਸ਼ ਵੀ ਕਿਹਾ ਜਾਂਦਾ ਹੈ।
ਨਵਮ ਗੁਰੂ ਕੋ ਸੋ ਹੈ ਚੇਰਾ।
ਉੱਥੇ ਨੌਵੇਂ ਪਾਤਸ਼ਾਹ ਸਾਡੇ ਗੁਰਦੇਵ ਜੀ ਪਿਤਾ ਜੀ ਉਸ ਪਾਸੇ ਗਏ ਸਨ ਤੇ ਉਹ ਰਾਜਾ ਨੌਵੇਂ ਪਾਤਸ਼ਾਹ ਦਾ ਸੇਵਕ ਬਣਿਆ।
ਸ਼ਰਧਾ ਧਾਰ ਕਰ ਇਹ ਦਿਸ਼ਿਆਨੇ।
ਤੇ ਸ਼ਰਧਾ ਧਾਰ ਕੇ ਭਾਵਨਾ ਰੱਖ ਕੇ ਉਹਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ। ਉਹਦੀ ਅਰਦਾਸ ਪੂਰੀ ਹੋਈ।
ਰਹਿਓ ਕਿਤਕ ਦਿਨ ਪੁਨੈ ਪਿਆਨੇ।
ਔਰ ਮਹਾਰਾਜ ਜੀ ਦੇ ਬਚਨਾਂ ਨਾਲ ਉਹਦੇ ਘਰ ਪੁੱਤਰ ਪ੍ਰਾਪਤ ਹੋਇਆ। ਉਹ ਜਦੋਂ ਵੱਡਾ ਹੋਇਆ ਰਤਨ ਰਾਏ ਉਹ ਇਹ ਸਾਰੀਆਂ ਵਸਤੂਆਂ ਲੈ ਕੇ ਸਾਡੇ ਪਾਸ ਚਰਨਾਂ 'ਚ ਹਾਜ਼ਰ ਹੋਇਆ, ਕੁਝ ਸਮਾਂ ਸਾਡੇ ਕੋਲ ਰਹਿ ਕੇ ਸਾਡੇ ਕੋਲੋਂ ਵਿਦਾ ਹੋ ਕੇ ਗਿਆ ਹੈ।
ਭੀਮ ਚੰਦ ਭੂਪਤ ਸੁਣ ਬੋਲਾ।
ਜਦੋਂ ਰਾਜੇ ਭੀਮ ਚੰਦ ਨੇ ਬਚਨ ਸੁਣੇ ਤੇ ਸੁਣ ਕੇ ਬੋਲਿਆ,
ਇੱਕ ਮੈਂ ਸੁਣਿਓ ਮਤੰਗ ਅਮੋਲਾ।
ਕਹਿਣ ਲੱਗਾ ਜੀ ਮੈਂ ਸੁਣਿਆ ਵੀ ਇੱਕ ਹਾਥੀ ਤੁਹਾਡੇ ਕੋਲ ਬੜਾ ਕਮਾਲ ਦਾ ਹਾਥੀ ਹੈ, ਵੀ ਓਦਾਂ ਦਾ ਹਾਥੀ ਕਦੇ ਵੇਖਿਆ ਸੁਣਿਆ ਨਹੀਂ।
ਬਹੁਤ ਦਰਬ ਲੱਗਿਓ ਜਿਸ ਡੇਰੇ।
ਕਹਿੰਦੇ ਇੱਕ ਆਪ ਜੀ ਕੋਲ ਤੰਬੂ ਬੜਾ ਕਮਾਲ ਦਾ, ਕਹਿੰਦੇ 2.5 ਲੱਖ ਰੁਪਈਆ ਖਰਚ ਕਰਕੇ ਕਾਬਲ ਦੀ ਸੰਗਤ ਨੇ ਉਹ ਤੰਬੂ ਤੁਹਾਡੇ ਲਈ ਬਣਾ ਕੇ ਭੇਜਿਆ ਹੈ।
ਇਹ ਦੋਨੋਂ ਹਮ ਚਾਹਤ ਹੇਰੇ।
ਜੇ ਮਹਾਰਾਜ ਕਿਰਪਾ ਕਰੋ ਉਹਨਾਂ ਦੋਵਾਂ ਦੇ ਵੀ ਦਰਸ਼ਨ ਕਰਾ ਦਿਓ, ਪ੍ਰਸ਼ਾਦੀ ਹਾਥੀ ਦੇ ਵੀ ਤੇ ਜਿਹੜਾ ਉਹ ਤੰਬੂ ਆਇਆ ਕਾਬਲ ਦੀ ਸੰਗਤ ਤੋਂ 2.5 ਲੱਖ ਰੁਪਈਆ ਖਰਚ ਕੇ ਉਹਦੇ ਵੀ ਦਰਸ਼ਨ ਕਰਾ ਦਿਓ।
ਤਬ ਕਲਗੀਧਰ ਗਿਰਾ ਰਸਾਲੀ।
ਜਦੋਂ ਭੀਮ ਚੰਦ ਨੇ ਇਸ ਤਰ੍ਹਾਂ ਬੇਨਤੀ ਕੀਤੀ, ਕਲਗੀਧਰ ਜੀ ਸੁਣ ਕੇ ਬੋਲੇ,
ਕਹੀਂ ਦਿਖਾਵਨ ਕਰ ਹੈ ਕਾਲੀ।
ਮਹਾਰਾਜ ਜੀ ਕਹਿੰਦੇ ਅੱਜ ਸਮਾਂ ਨਹੀਂ ਆ ਰਾਜਾ, ਹੁਣ ਦੀਵਾਨ ਸਮਾਪਤ ਹੋਣਾ ਤੇ ਇਹਨਾਂ ਦੋਨਾਂ ਚੀਜ਼ਾਂ ਦੇ ਦਰਸ਼ਨ ਤੈਨੂੰ ਕੱਲ੍ਹ ਕਰਾ ਦਿਆਂਗੇ, ਕਿਉਂਕਿ ਤੰਬੂ ਬੜਾ ਵਿਸ਼ਾਲ ਹੈ, ਉਹਨੂੰ ਲਾਉਣ ਲਈ ਵੀ ਸਮਾਂ ਲੱਗਣਾ ਤੇ ਹਾਥੀ ਜਿਹੜਾ ਸਾਡਾ ਉਹ ਮਰਜ਼ੀ ਨਾਲ ਫਿਰਦਾ ਪੂਰੇ ਆਨੰਦਪੁਰ ਸਾਹਿਬ 'ਚ, ਉਹਨੂੰ ਲੱਭ ਕੇ ਲਿਆਉਣਾ ਪੈਣਾ ਤੇ ਕੱਲ੍ਹ ਨੂੰ ਤੈਨੂੰ ਇਹਨਾਂ ਦੋਨਾਂ ਚੀਜ਼ਾਂ ਦੇ ਦਰਸ਼ਨ ਕਰਾਵਾਂਗੇ।
ਅੱਜ ਦਿਖਣ ਕੋ ਸਮੋ ਨਾ ਰਹਿਓ।
ਅੱਜ ਸਮਾਂ ਨਹੀਂ ਰਹਿ ਗਿਆ ਵੇਖਣ ਦਾ।
ਕਰੋ ਵੀ ਲੋਕਨ ਜਿਮ ਚਿਤ ਚਾਹਿਓ।
ਜੋ ਤੇਰੀ ਇੱਛਾ ਜ਼ਰੂਰ ਪੂਰੀ ਕਰਾਂਗੇ, ਵਿਖਾਵਾਂਗੇ, ਕੱਲ੍ਹ ਨੂੰ ਵਿਖਾਵਾਂਗੇ ਸਾਰੀਆਂ ਚੀਜ਼ਾਂ। ਵਿਖਾ ਰਹੇ ਨੇ ਕਿਉਂਕਿ ਵੇਖ ਕੇ ਇਹਨੇ ਕਹਿਣਾ ਮੇਰੇ ਕੋਲ ਹੋਣੀਆਂ ਚਾਹੀਦੀਆਂ, ਉੱਥੋਂ ਹੀ ਛੇੜਾ ਛੇੜਨਾ ਸੀ। ਕਲਗੀਆਂ ਵਾਲੇ ਪਾਤਸ਼ਾਹ ਨੇ ਇਹਨਾਂ ਦਾ ਕਪਟ ਪ੍ਰਗਟ ਕਰਨਾ ਸੀ, ਇਹਨਾਂ ਦਾ ਛਲ ਪ੍ਰਗਟ ਕਰਕੇ ਲਿਆਉਣਾ ਸੀ ਬਾਹਰ, ਉਹ ਸਾਰੀ ਖੇਡ ਬਾਜਾਂ ਵਾਲੇ ਸਵਾਮੀ ਜੀ ਆਪ ਹੀ ਵਰਤਾ ਰਹੇ ਨੇ।
ਇਮ ਸਤਿਗੁਰ ਕੇ ਰੁੱਖ ਕੋ ਜਾਣਾ।
ਸਤਿਗੁਰੂ ਜੀ ਦਾ ਇਹ ਰੁੱਖ ਜਦੋਂ ਇਹਨੇ ਜਾਣ ਲਿਆ,
ਉੱਠਣ ਹੇਤ ਜੋਰੇ ਜੁਗ ਪਾਨਾ।
ਗੁਰਦੇਵ ਦੇ ਚਰਨਾਂ 'ਚ ਹੱਥ ਜੋੜੇ ਤੇ ਉੱਠਣ ਵਾਸਤੇ, ਵਿਦਾ ਹੋਣ ਵਾਸਤੇ ਆਗਿਆ ਮੰਗੀ।
ਕਰੀ ਖੁਸ਼ੀ ਗਿਰਪਤ ਸੁਣ ਗਯੋ।
ਮਹਾਰਾਜ ਜੀ ਨੇ ਖੁਸ਼ੀ ਕੀਤੀ ਤੇ ਪਹਾੜੀਆ ਵਾਪਸ ਮੁੜ ਗਿਆ।
ਹਿਰਦੇ ਅਦਕ ਹੀ ਹਰਖਤ ਭਯੋ।
ਬੜਾ ਖੁਸ਼ ਵੀ ਹੋਇਆ ਵੇਖ ਕੇ ਗੁਰੂ ਦਰਬਾਰ ਦੀ ਵਡਿਆਈ ਨੂੰ।
ਨਿਜ ਲੋਕਨ ਸੰਗ ਜਾਤ ਸਰਾਹਤ।
ਜਾਂਦਾ ਜਾਂਦਾ ਆਪਣੇ ਬੰਦਿਆਂ ਨੂੰ ਸਲਾਘਾ ਕਰਦਾ ਜਾ ਰਿਹਾ, ਗੁਰੂ ਘਰ ਦੀ ਵਡਿਆਈ ਕਰਦਾ ਜਾ ਰਿਹਾ।
ਜਿਮ ਜਸ ਸੁਣਿਓ ਪਿਖਿਓ ਦੁਖ ਦਾਹਤ।
ਜਿਵੇਂ ਜਸ ਸੁਣਿਆ ਸੀ ਨਾ ਉਦਾਂ ਦਾ ਹੀ ਹੈ, ਉਹਨਾਂ ਦਾ ਸਵਰੂਪ ਦੁੱਖ ਨਾਸ ਹੋ ਗਏ ਨੇ ਦਰਸ਼ਨ ਕਰਕੇ।
ਅਤ ਸੁੰਦਰ ਮੂਰਤ ਮਨ ਮੋਹਤ।
ਬੜੀ ਸੋਹਣੀ ਮੂਰਤ ਹੈ, ਮਨ ਨੂੰ ਮੋਹਦੀ ਹੈ ਮੂਰਤ ਕਲਗੀਧਰ ਜੀ ਦੀ।
ਵਿਦ ਕੀ ਸਕਲ ਨਿਪੁਨਤਾ ਸੋਹਤ।
ਕਹਿੰਦੇ ਮਾਨੋ ਪੂਰੀ ਕਾਰੀਗਰਤਾ ਬ੍ਰਹਮਾ ਨੇ ਆਪਣੀ ਇਹਨਾਂ ਦਾ ਸਰੂਪ ਬਣਾਉਣ ਵਿੱਚ ਲਾਈ ਹੋਈ ਹੈ।
ਤਿਮਹੀ ਮਹਾ ਸੁਸ਼ੀਲ ਸ਼ਬੀਲਾ।
ਕਹਿੰਦੇ ਜਿਹੋ ਜਿਹਾ ਸਰੂਪ ਹੈ, ਜਿਹੋ ਜੀ ਸੂਰਤ ਹੈ, ਸੀਰਤ ਵੀ ਓਦਾਂ ਦੀ ਸੁਸ਼ੀਲ ਹੈ।
ਸ਼ੁਭ ਲੀਲਾ ਯੁਤ ਗਿਰਾ ਰਸੀਲਾ।
ਬੜੀ ਰਸ ਭਰੀ ਬਾਣੀ ਬੋਲਦੇ ਨੇ, ਮਿੱਠੇ ਮਿੱਠੇ ਬਚਨ ਬੋਲਦੇ ਨੇ।
ਮੁਝ ਮਨ ਮਹਿ ਐਸੀ ਅਬ ਆਵੇ।
ਕਹਿੰਦਾ ਮੇਰੇ ਮਨ ਚ ਏਦਾਂ ਖਿਆਲ ਆਉਂਦਾ,
ਇਮ ਸਮੀਪਤਾ ਤਜੀ ਨਾ ਜਾਵੇ।
ਮੇਰਾ ਤਾਂ ਦਿਲ ਕਰਦਾ ਸੀ ਵੀ ਉਹਨਾਂ ਦਾ ਸੰਗ ਛੱਡਾ ਹੀ ਨਾ, ਕੋਲ ਹੀ ਬੈਠਾ ਰਹਾ।
ਕ੍ਰਿਸ਼ਨ ਚੰਦ ਸੁੰਦਰ ਬਹੁ ਸੁਣਿਓ।
ਕਹਿੰਦੇ ਮੈਂ ਸੁਣਿਆ ਵੀ ਦੁਆਪਰ ਯੁਗ ਚ ਭਗਵਾਨ ਕ੍ਰਿਸ਼ਨ ਜੀ ਬੜੇ ਸੁੰਦਰ, ਇਹ ਕ੍ਰਿਸ਼ਨ ਭਗਤ ਸੀ। ਕਹਿੰਦਾ ਮੈਂ ਸੁਣਿਆ ਵੀ ਦੁਆਪਰ ਯੁਗ ਚ ਭਗਵਾਨ ਕ੍ਰਿਸ਼ਨ ਜੀ ਬੜੇ ਸੁੰਦਰ ਸਰੂਪ ਸਨ।
ਇਨ ਸਮ ਹੈ ਅਨਮਾਨਤ ਭਨਿਓ।
ਮੈਨੂੰ ਲੱਗਦਾ ਵੀ ਇਹਨਾਂ ਵਰਗੇ ਹੀ ਹੋਣਗੇ ਉਹ ਵੀ, ਕਿਉਂਕਿ ਇਹਦੇ ਮਨ ਚ ਤਾਂ ਕ੍ਰਿਸ਼ਨ ਭਗਤੀ ਸੀ ਨਾ। ਕਹਿੰਦਾ ਮੈਨੂੰ ਲੱਗਦਾ ਵੀ ਕਲਗੀਧਰ ਜੀ ਦਾ ਰੂਪ ਉਹਨਾਂ ਵਰਗਾ ਹੀ ਸੁੰਦਰ ਹੈ।
ਸੁਨ ਵਜ਼ੀਰ ਭਾਖਤ ਵਡਿਆਈ।
ਨਾਲ ਜਿਹੜੇ ਵਜ਼ੀਰ ਸੀ ਉਹ ਵੀ ਵਡਿਆਈ ਕਰਨ ਲੱਗੇ।
ਕੀਰਤ ਗੁਰੂ ਨਾਨਕ ਬਿਦਤਾਈ।
ਗੁਰੂ ਨਾਨਕ ਸਾਹਿਬ ਦੀ ਕੀਰਤੀ ਕਰਦੇ ਹਨ।
ਜਗ ਗੁਰੂ ਨਾਮ ਜਿਨੋ ਕੋ ਕਹੈ।
ਕਹਿੰਦੇ ਸਾਰੇ ਜਗ ਦਾ ਗੁਰੂ ਇਹਨਾਂ ਨੂੰ ਕਿਹਾ ਜਾਂਦਾ ਹੈ।
ਤਿਨ ਕੀ ਗਾਦੀ ਪਰ ਥਿਰ ਅਹੈ।
ਉਸ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਉੱਤੇ ਬੈਠੇ ਹਨ।
ਕਰਾ ਮਾਤ ਸਾਹਿਬ ਜਗ ਜਾਣੇ।
ਕਰਾ ਮਾਤਾ ਦੇ ਸਾਹਿਬ ਜਾਣੇ ਜਾਂਦੇ ਨੇ ਸਾਰੇ ਜੱਗ ਵਿੱਚ।
ਨਿਜ ਦਾਸਨ ਦੇ ਆਨੰਦ ਮਹਾਨ।
ਆਪਣਿਆਂ ਦਾਸਾਂ ਨੂੰ ਭਾਰੀ ਆਨੰਦ ਬਖਸ਼ਦੇ ਹਨ।
ਇਤਿਆਦਿਕ ਬਹੁ ਕਰੈ ਸਰਾਹਨ।
ਇਦਾਂ ਸਲਾਘਾ ਕਰਦੇ ਸਤਿਗੁਰਾਂ ਦੀ।
ਜਿਨ ਕੇ ਮਨ ਵਿਕਾਰ ਕੁਛ ਨਾ ਹਨ।
ਕਹਿੰਦੇ ਇਹਨਾਂ ਦੇ ਹਿਰਦੇ ਚ ਕੋਈ ਵਿਕਾਰ ਨਹੀਂ ਹੈ।
ਸ੍ਰੀ ਕਲਗੀਧਰ ਸਦਨ ਪਹੁੰਚੇ।
ਇਧਰ ਕਲਗੀਧਰ ਜੀ ਵੀ ਆਪਣੇ ਮਹਿਲਾਂ ਚ ਆ ਗਏ।
ਚਲਤ ਚਪਲ ਗਤ ਜਿਨ ਜਸ ਉੱਚੇ।
ਐਸੇ ਸਤਿਗੁਰੂ ਜੀ ਜਦੋਂ ਤੁਰਦੇ ਤੇ ਗੁਰੂ ਕੇ ਸਿੱਖ ਵੇਖ ਕੇ ਵਾਰੇ ਵਾਰੇ ਜਾਂਦੇ, रसना तो कहंदे तेरी चाल सुहावी मधुराड़ी बाणी। गरीब नवाज पातशाह तो बारे बारे जांदे बलिहार जांदे। राजा भीम चंद जिवें गुरु शरण च आया दुबारा और महाराज जी दीआं अजायब वस्तुआं दे दर्शन परसरिया। वो कथा आप जी अगलिया प्रसंगा च सरवण करोगे। समय दे लिहाज नाल समाप्ति है। गुरु जस कथन करदिआं होईआं भुल्लां चुक्कां दी खिमा। वाहे गुरु वाहे गुरु वाहे गुरु। वाहे गुरु वाहे गुरु वाहे गुरु वाहे गुरु। हे अच्युत हे पार ब्रह्म
अविनाशी अगनास
हे पूरन हे सर्वमय
दुख भंजन गुणतास
हे संगी हे निरंकार
हे निर्गुण सब टेक
हे गोविंद हे गुण निदान
जाकै सदा विवेक
हे अपरंपर हर हरे
पी होवन हार
हे संत कर सदा संग
धाराया धार
हे ठाकुर हो दास रो
निर्गुण गुण नहीं कोई
नानक दीजै नाम दान
राखो ही है परो
आए प्रभ शरणागति
निद दयाल
एक अखर हर मन बस्त
नानक होत निहार
वाहे गुरु नाम जहाज
सोतरे पार
जो शरदा कर सेव दे
पार उतारण हार
वाहे गुरु नाम जहाज है
सोतरे पार
जो शरदा कर सेव दे
पार उतारण हार।
वाहे गुरु जी का खालसा वाहे गुरु जी की फतेह।